ਜੀ
ਜੇ 12 ਮਹੀਨਿਆਂ ਦੁਆਰਾ ਉਪਦੇਸ਼ ਪੰਜਵੇਂ ਸਤਿਗੁਰੂ ਸਾਹਿਬ ਜੀ ਮਾਝਾ ਲੋਕ ਗਾਇਆ ਕਰਦੇ ਸਨ, ਜਿਵੇਂ ਆਮ ਸੰਸਾਰ ਦੇ ਇੱਕ ਗੀਤ ਨੇ ਉਹ ਵੀ ਰਾਗ ਉਪਰਾਗ ਬਣ ਜਾਂਦੇ ਹੈ। ਜਿਸ ਤਰ੍ਹਾਂ ਇਹ ਖਸ਼ਟ ਰਾਗਾਂ ਦੇ ਵਿੱਚ ਮਾਝ ਨਹੀਂ ਹੈ, ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਨੇ ਆਮ ਸੰਸਾਰਿਕ ਰੀਤੀਆਂ ਦੇ ਵਿੱਚ ਜਦੋਂ ਕਿਸੇ ਦਾ ਵਿਆਹ ਹੁੰਦਾ ਘੋੜੀ ਚੜ੍ਹਦੇ ਨੇ, ਉਹ ਘੋੜੀਆਂ ਮਾਈਆਂ ਗਾਣੀਆਂ ਟੱਪੇ ਜਿਹੇ ਬਣਾ ਕੇ ਆਪਣੇ ਜਾਂ ਹੋਰ ਜਾਂ ਸ਼ੰਤ, ਇਸੇ ਤਰ੍ਹਾਂ ਸਮਝ ਲਓ ਸਤਿਗੁਰੂ ਸਾਹਿਬ ਜੀ ਨੇ ਉਸ ਲੈ ਸੁਰ ਜਾਂ ਉਹਨਾਂ ਵਿਚਾਰਾਂ ਨੂੰ ਰੱਖ ਕੇ ਤੇ ਇਹਦੇ ਵਿੱਚ ਬਾਰਾਂ ਮਹਾਂ ਮਾਝ ਮਹੱਲਾ ਪੰਜਵਾਂ
ਘਰ ਚੌਥਾ।
ਹੁਣ ਰਾਗ ਦੇ ਵਿੱਚ ਹੈਗੇ ਘਰ, ਘਰ ਹੁੰਦਾ ਹੈ ਜਿਸ ਟਿਕਾਣੇ ਦੇ ਉੱਤੇ ਘਰ ਹੁੰਦਾ ਨਾ ਆਪਣਾ, ਮੇਰਾ ਘਰ ਇੱਥੇ, ਮੈਂ ਇੱਥੇ ਰਹਿੰਦਾ। ਫਿਰ ਰਾਗਾਂ ਦੇ ਵੀ ਅੱਗੇ ਗਾਇਨ ਦੇ ਇੱਕ ਇੱਕ ਰਾਗ ਦੇ ਭੇਦ ਹਨ, ਸੁਰ ਤਾਲ ਦੇ। ਇੱਕ ਆਪਣੇ ਸੁਰ ਹੁੰਦੇ ਜਿਹੜੇ ਆਪਣੇ ਬਾਜੇ ਤੇ ਤਾਲ ਹੁੰਦੇ ਆ, ਜੋੜੀ ਦੀ ਗਤਾਂ ਜਿਹੜੀ ਉਹ ਵੱਜਦੇ ਨੇ ਉਹਨਾਂ ਦੇ ਅਨੁਸਾਰ ਉਹਨਾਂ ਟਿਕਾਣਿਆਂ ਦੇ ਉੱਤੇ ਗਾਇਆ ਜਾਵੇ ਤੇ ਉਹ ਹੁੰਦਾ ਘਰ, ਜਿਸਨੂੰ ਫਾਰਸੀ ਦੇ ਵਿੱਚ ਮੁਕਾਮ ਕਹਿੰਦੇ, ਟਿਕਾਣਾ। ਉਹ ਬਹੁਤ ਇੱਕ ਰਾਗ ਦਾ ਬਹੁਤ ਲੰਬਾ ਚੌੜਾ ਵਿਸਾਰ ਹੈ। ਮਾਝ ਮਹੱਲ
ਬਾਰਾਂ ਮਹਾਂ ਮਾਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਥੇ ਆਸ਼ਾ ਕੀ ਹੈ, ਮਜ਼ਮੂਨ ਕੀ ਹੈ, ਪਰਮਾਰਥ ਦੇ ਵਿਚਾਰ ਹੈ, ਪਰਮ ਅਰਥ, ਪਰਮ ਪ੍ਰਯੋਜਨ, ਗੌਣ ਪ੍ਰਯੋਜਨ ਇਤਿਹਾਸਿਕ ਬ੍ਰਹਮ ਵਿਦਿਆ ਦੇ ਸ਼ਬਦਾਂ ਦੀ ਘਾੜਤ ਬਣਤਰ ਹੈ। ਜਿਹੜੇ ਵਿਦਵਾਨ ਤਾਂ ਸਮਝ ਸਕਦੇ ਹੈ, ਪਰ ਆਮ ਸੰਗਤਾਂ ਦੇ ਵਿੱਚ ਇਹ ਸੰਪਰਦਾ ਦੀ ਰੀਤੀ ਦੇ ਅਨੁਸਾਰ ਉਹ ਕੰਮ ਕਰੋ ਜਿਹੜਾ ਸਾਰਿਆਂ ਨੂੰ ਸਮਝ ਆਵੇ। ਤੇ ਕਈ ਐਸੀਆਂ ਵਿਚਾਰਾਂ ਨੇ ਜਿਹੜੀਆਂ ਸੰਕੇਤਕ ਹੈ, ਉਹ ਬਦਲਦੀਆਂ ਨਹੀਂ, ਉਹ ਕਹਿਣੀਆਂ ਹੀ ਪੈਂਦੀਆਂ। ਉਹ ਹੌਲੀ ਹੌਲੀ ਸੰਗਤ ਕਰਦੇ ਆ ਫਿਰ ਸਮਝ ਜਾਂਦਾ ਬੰਦਾ। ਸੋ ਇਹਦੇ ਵਿੱਚ ਇਹ ਤਾਂ ਹੈਗਾ ਆਸ਼ਾ, ਤੇ ਅੱਗੇ ਹੈਗਾ ਆਪਣੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਪਰਮੇਸ਼ਰ ਦਾ ਹੀ ਜਸ ਕਰਨਾ, ਉਸਦੀ ਵਿਚਾਰ ਹੈ, ਉਸਦੀ ਪ੍ਰਾਪਤੀ ਕਰਨੀ ਹੈ, ਉਹ ਸਾਰੇ ਗੁਰਬਾਣੀ ਦੇ ਵਿੱਚ ਇਹ ਪ੍ਰਸਿੱਧ ਹੈ। ਤੇ ਇਹਨੂੰ ਮੰਗਲ ਵੀ ਕਹਿ ਦਿੰਦੇ ਹੈ। ਮੰਗਲ ਹੁਣ ਸਮਝਣ ਦੀ ਲੋੜ ਹੈ। ਮੰਗਲ ਜਿਹੜਾ ਸ਼ਬਦ ਹੈ ਇਹ ਜੇ ਤੋਂ ਖੁਸ਼ੀ ਪ੍ਰਗਟ ਹੋਵੇ, ਖੁਸ਼ ਹੋ ਜਾਏ, ਪ੍ਰਸੰਨ ਹੋ ਜਾਏ, ਤੇ ਖੁਸ਼ੀ ਜੇ ਕੋਈ ਵਿਘਨ ਹੋਵੇ ਭਾਈ ਉਹਦੇ ਵਿੱਚ ਪਿਆ ਹੋਇਆ ਰੁਕਾਵਟ ਹੋਵੇ ਤਾਂ ਉਹ ਦੂਰ ਹੋਊਗੀ, ਤੇ ਫੇਰ ਹੀ ਖੁਸ਼ੀ ਹੈ। ਜੇ ਅਸੀਂ ਰਸਨਾ ਤੋਂ ਵਾਕ ਇੰਦਰੀਏ ਤੋਂ ਗੱਲਬਾਤ ਬੋਲਦੇ ਹਾਂ ਤੇ ਉਹ ਸਾਫ਼ ਹੋਵੇ, ਜ਼ਬਾਨ ਰੋਗੀ ਨਾ ਹੋਵੇ, ਕਿਉਂ ਕੰਨਾਂ ਦੇ ਵਿੱਚ ਮੈਲ ਨਾ ਹੋਵੇ ਤੇ ਗੱਲ ਸੁਣੇ, ਫੇਰ ਹੀ ਖੁਸ਼ੀ ਹੁੰਦਾ ਹੋਵੇ, ਅਨੁਕੂਲ ਦੀ ਖੁਸ਼ੀ। ਇਸ ਕਰਕੇ ਜਿਹੜਾ ਦੋਸ਼ਾਂ ਨੂੰ ਨਾਸ਼ ਕਰਨ ਵਾਲਾ ਔਰ ਖੁਸ਼ੀ ਪ੍ਰਗਟ ਕਰਨ ਵਾਲੇ ਐਸੇ ਸ਼ਬਦ ਵਿਚਾਰ ਜਿਹੜੇ ਨੇ ਉਹਨਾਂ ਨੂੰ ਮੰਗਲ ਕਹਿੰਦੇ, ਜਿਨ੍ਹਾਂ ਦਾ ਸੂਤਰ ਰੂਪ ਦੇ ਵਿੱਚ ਵਿਦਵਾਨਾਂ ਨੇ ਇਹ ਬਣਾ ਲਿਆ ਕਿ ਦੋਸ਼ ਪ੍ਰਦਰਸ਼ਕਤਵ ਮੰਗਲਤ। ਤੇ ਦੋਸ਼ ਕਿਹਨੂੰ ਕਹਿੰਦੇ? ਜਿਹੜਾ ਕਾਰਜ ਵਿਹਾਰ ਕਰਤਵ ਦੋਸ਼ਤ, ਤੇ ਉਹ ਮੰਗਲ ਖੁਸ਼ੀਆਂ ਦਾ ਖੁਸ਼ੀ ਸਾਰੇ ਆਨੰਦਾਂ ਦਾ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਹੈ। ਉਸ ਖੁਸ਼ੀ ਜਿਹੜੀ ਹੈ ਉਸਦੀ ਮਰਿਆਦਾ ਅਨੁਸਾਰ, ਉਸ ਮਰਿਆਦਾ ਵਿੱਚ ਚੱਲਿਆ ਨਾਮ ਜਪੇ ਤੇ ਉਹਦੇ ਨੇੜੇ ਲੈ ਜਾਂਦਾ, ਉਹਦੇ ਵਿੱਚ ਹੀ ਲੀਨ ਕਰ ਦਿੰਦਾ ਤੇ ਖੁਸ਼ ਰੂਪ ਹੋ ਜਾਂਦਾ। ਤੇ ਉਹ ਮੰਗਲ ਜਿਹੜਾ ਹੈ ਤਿੰਨ ਪ੍ਰਕਾਰ ਦਾ ਆਮ ਪ੍ਰਸਿੱਧ ਹੈ, ਚੌਥੀ ਪ੍ਰਕਾਰ ਦਾ ਵੀ ਵਿਦਵਾਨਾਂ ਨੇ ਕਿਹਾ, ਉਹ ਹੈ ਆਪਣੇ ਇਹ ਮੰਤਰ ਵੀ ਹੈ ਤੇ ਮੰਗਲ ਰੂਪ ਵੀ ਹੈ। ਮੰਤਰ ਤਾਂ ਜਿਹਦੇ ਵਿੱਚ ਕੋਈ ਐਸੀ ਸਿੱਖਿਆ ਜਪਣ ਵਾਸਤੇ ਜਾਂ ਹੋਰ ਸਿੱਧ ਕਰਨ ਵਾਸਤੇ ਗੁੰਥਨ ਕੀਤੀ ਉਹਨੂੰ ਮੰਤਰ ਕਹਿ ਦਿੰਦੇ ਆ ਵੀ ਇਹ ਜਪੋ ਉਹਨੂੰ ਸਿੱਧ ਕਰੋ। ਸੋ ਉਹ ਹੈਗਾ ਮੰਗਲ ਤੋਂ ਇੱਕ ਤਾਂ ਹੈਗਾ ਵਸਤੂ ਨਿਰਦੇਸ਼। ਵਸਤੂ ਨਾਮ ਹੈ ਨਿਰਗੁਣ ਜਾਂ ਸਰਗੁਣ ਦਾ, ਨਿਰਦੇਸ਼ ਨਾਮ ਨਿਰਵਿਸ਼ੇਸ਼ ਕਰਕੇ ਦਿਸਦੇ ਵਿੱਚ ਉਹ ਉਸਦਾ ਨਿਰਣੇ ਪੂਰਵਕ ਜਸ ਹੋ ਗਏ। ਉਹ ਹੈ ਸਰਗੁਣ ਤੇ ਨਿਰਗੁਣ ਵਸਤੂ। ਵਸਤੂ ਨਿਰਦੇਸ਼ ਮੰਗਲ ਹੈ ਤੇ ਦੂਸਰਾ ਆਪਣੇ ਨਮਸਕਾਰ ਆਤਮਿਕ ਰੂਪ ਮੰਗਲ ਹੈ ਜਿਹਦੇ ਵਿੱਚ ਨਮਸਕਾਰ ਹੋਵੇ, ਤੇ ਤੀਸਰਾ ਹੈ ਆਸ਼ੀਰਵਾਦ ਜਿਹਦੇ ਵਿੱਚ ਜਸ ਵੀ ਹੋਵੇ, ਵਾਹਿਗੁਰੂ ਦੇ ਗੁਣਾਂ ਦਾ ਵੀ ਗਾਇਨ ਹੋਵੇ ਤੇ ਮੰਗ ਵੀ ਹੋਵੇ ਮਹਾਰਾਜ ਕਿਰਪਾ ਕਰੋ, ਕਿਰਤ ਕਰਮ ਕੇ ਬੀਛੜੇ ਕਰ ਕਿਰਪਾ ਮਿਲੂਗਾ। ਇਹ ਹੁਣ ਤੁਸੀਂ ਦੇਖ ਲਿਓ ਅਜਮਾ ਕੇ ਵੀ ਕਿਹੜਾ ਮੰਗਲ ਹੈ, ਆਸ਼ੀਰਵਾਦ ਆਤਮਿਕ ਰੂਪ ਹੈ। ਅੱਗੇ ਹੈ ਚੌਥਾ, ਉਹ ਥੋੜਾ ਹੋਰ ਸੂਖਮ ਹੈ, ਉਹ ਆਤਮਿਕ ਚਿੰਤਨ ਹੈ। ਆਤਮਾ ਪ੍ਰਾਤਮਾ ਏਕੋ ਕਰ ਹੈ, ਅੰਤਰ ਕੀ ਦੁਬਦਾ ਅੰਤਰ ਮਨ ਹੈ। ਉਹ ਇੱਕ ਸਾਰੇ ਸਮਝਣ ਵਾਸਤੇ ਸਤਿਗੁਰੂ ਸਾਹਿਬ ਜੀ ਦਾ ਪ੍ਰਮਾਣ ਦਿੱਤਾ ਜਾਂਦਾ, ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰਾਂ। ਡੰਡੌਤ ਹੋ ਗਈ ਵੀ ਅਸ਼ਟਾਂਗ ਕਰਕੇ ਉਸਦੀ ਨਮਸਕਾਰ ਕਰਨੀ, ਬੰਦਨ ਅਨਕਬਾਰ ਏਕਾ ਬਾਰੀ, ਸਰਬ ਕਲਾ ਸਮਰੱਥ ਹੋ ਗਿਆ ਉਹ ਸਰਗੁਣ ਸਰੂਪ, ਤੇ ਸਰਬ ਕਲਾ ਡੋਲਣ ਤੇ ਰੱਖੋ ਪ੍ਰਭੂ ਕਿ ਡੋਲਣ ਤੋਂ ਮਹਾਰਾਜ ਸਾਨੂੰ ਬਚਾ ਲਓ। ਮਨ ਡੋਲਦਾ ਰਹਿੰਦਾ ਹੈ, ਭਰਦਾ ਰਹਿੰਦਾ ਹੈ, ਅੱਖੀ ਵੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ, ਜੇ ਕੰਨ ਉਸਤ ਨਿੰਦਾ ਵੱਲੋਂ ਨਹੀਂ ਹਟਦੇ, ਮਨ ਡੋਲਦਾ ਵੀ ਉਹ ਚੀਜ਼ ਮਿਲੇ ਉਹ ਚੀਜ਼ ਮਿਲੇ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸਿੱਧਾ ਅਰਥ ਹੈ ਵੀ ਆਪ ਕਿਰਪਾ ਦਾ ਹੱਥ ਦੇ ਕੇ ਰੱਖੋ। ਪਰ ਉਹਨਾਂ ਨੇ ਕਿਹਾ ਵੀ ਕਿਵੇਂ ਹੱਥ ਨਾਮ ਹੱਥਦਾ, ਕਰਨਾ ਵੀ ਹੱਥਦਾ, ਜਿਵੇਂ ਹੱਥ ਤੇ ਹੱਥ ਰੱਖਿਆ ਹੁੰਦਾ ਨਾ, ਇਸ ਤਰ੍ਹਾਂ ਉਸ ਪਰਮਾਤਮਾ ਦਾ ਪ੍ਰਤੱਖ ਰੂਪ ਕਰਕੇ ਜੋ ਚਿੰਤਨ ਹੈ ਉਹ ਹੈ ਆਪਣੇ ਆਤਮਿਕ ਚਿੰਤਨ ਰੂਪ ਮੰਗਲ। ਇਉਂ ਇੱਥੋਂ ਇਹ ਬਾਣੀ ਸ਼ੁਰੂ ਹੁੰਦੀ, ਇਸ ਕਰਕੇ ਥੋੜ੍ਹੇ ਜਿਹੇ ਵਿਸਥਾਰ ਦੇ ਨਾਲ ਇਹ ਚੀਜ਼ ਕਹੀ ਜਾਏ। ਤੇ ਫਿਰ ਨਾਮ ਜਪਣ ਵਾਸਤੇ ਵੀ ਜਿਵੇਂ ਸਤਿਗੁਰੂ ਸਾਹਿਬ ਜੀ ਨੇ ਦੱਸਿਆ, ਸੋ ਇਹ ਹੈ ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਇੱਥੇ ਇੱਕੋ ਓਂਕਾਰ ਤਾਂ ਜਿਵੇਂ ਜਪਜੀ ਸਾਹਿਬ ਸ਼ੁਰੂ ਹੁੰਦਾ, ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਭਵ ਨਿਰਵੈਰ ਅਕਾਲ ਮੂਰਤਿ ਦੇ ਜਿਨੀ ਸਭ ਗੁਰ ਪ੍ਰਸਾਦ ਜਪ, ਤੇ ਇਹਦੇ ਉੱਤੇ ਇਹ ਹੈ ਵੀ ਉਹਦਾ ਇਹਦੇ ਤਿੰਨ ਚਾਰ ਰੂਪ ਨੇ। ਜਪ ਤੋਂ ਪਹਿਲਾਂ ਦੇ ਇੱਕ ਤਾਂ ਹੈਗਾ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ, ਦੂਜਾ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਇਤਿਹਾਸ ਇਹਦੇ ਵਿੱਚ। ਤੇ ਇਹਦਾ ਵੀ ਵਾਹਿਗੁਰੂ ਪਰਮੇਸ਼ੁਰ ਇੱਕ ਹੈ ਸਾਰਿਆਂ ਦਾ ਹੀ, ਉਹ ਸਾਰਿਆਂ ਨੂੰ ਸਾਰਿਆਂ ਦੀਆਂ ਬੁੱਧੀਆਂ ਨੂੰ ਗਿਆਨ ਦੇਣ ਵਾਲਾ ਹੈ, ਪ੍ਰਕਾਸ਼ਕ ਹੈ, ਪ੍ਰਗਟ ਕਰਨ ਵਾਲਾ ਹੈ, ਅਸੀਂ ਪੰਥਿਕ ਪ੍ਰਾਇ ਦਾ ਰੂਪ ਹੈ, ਅਸੀਂ ਬਹੁਤ ਬਹੁਤ ਉਹਦੇ ਵਿਚਾਰ ਹਨ, ਤੇ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਜੋ ਇੱਕ ਓਂਕਾਰ ਉਹੀ ਸਤਿਗੁਰੂ ਹੈ, ਜਿਵੇਂ ਅੱਗੇ ਵਿਚਾਰ ਹੋ ਚੁੱਕੇ ਇਸ ਲਈ ਹੋ ਗਈ। ਹੋਰ ਅੱਗੇ ਦੱਸਣ ਵਾਸਤੇ ਵੀ ਸੁਖਾਲਾ ਰੂਪ ਕਰਕੇ ਉਹ ਭੇਜ ਦਿੰਦਾ ਹੈ, ਉਹਨਾਂ ਨੂੰ ਵੀ ਜੇ ਗੁਰੂ ਪਦਵੀ ਜਾਂ ਹੋਰ ਜਿਹੜੇ ਨਹੀਂ ਜਾ ਪਈ ਇਹਨਾਂ ਤੋਂ ਤੁਸੀਂ ਉਪਦੇਸ਼ ਸੁਣੋ, ਪਰ ਜਿਹੜੇ ਅਸਲੀ ਨੇ ਉਹਦੇ ਨਾਲ ਹੀ ਜੁੜਦੇ ਨੇ, ਉਹਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਐਸਾ ਵਾਹਿਗੁਰੂ ਪਰਮੇਸ਼ਰ। ਹੋਰ ਜਾਂ ਇੱਕ ਓਂਕਾਰ ਵੀ ਉਹ ਹੈ ਕੀ ਹੈ, ਸੰਖੇਪ ਰੂਪ ਦੇ ਵਿੱਚ ਸਤ ਸਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਅਨੰਦ ਸਰੂਪ ਹੈ। ਹਾਂਜੀ ਪੜ੍ਹੋ ਜੀ, ਇਹਦੇ ਵੀ ਵਿਚਾਰ ਹਨ ਕਈ ਥਾਂ ਤਾਂ ਇਹ ਪਹਿਲਾਂ ਲਿਖਿਆ, ਕਈ ਥਾਂ ਉਹਦਾ ਹੈਡਿੰਗ ਹੀ ਵੀ ਕਿਹੜੇ ਸਤਿਗੁਰੂ ਉਚਾਰਨ ਕਰਦੇ ਨੇ, ਜਾਂ ਕਿਹੜੇ ਕਰਤਾਲ ਦੇ ਵਿੱਚ ਉਹ ਦੂਜੇ ਸਾਜ, ਉਹ ਇੱਕੋ ਹੀ ਬਾਤ ਹੈ, ਉਹ ਐਸਾ ਕੋਈ ਐਸਾ ਨਹੀਂ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਗੋਬਿੰਦ ਰੂਪ, ਉਹ ਵੀ ਤਾਂ ਸਾਰੇ ਉੱਥੇ ਜਾ ਕੇ ਇੱਕੋ ਹੀ ਸਰੂਪ, ਐਸਾ ਨਹੀਂ ਪੇਸ਼ ਰੱਖਿਆ ਕੋਈ ਇਹਨਾਂ ਦੇ ਵਿੱਚ ਚਰਚਾ ਵਾਰਤਾ ਝਗੜੇ ਕਰਦੇ ਨੇ, ਉਹ ਸਭ ਨਿਰਣੇ ਹੋ ਚੁੱਕੇ। ਜਾਣ ਬੁੱਝ ਕੇ ਕੋਈ ਕਰੇ ਜਾਂ ਏਜੰਸੀਆਂ ਕਰਾਉਣ ਪੀਣਾ ਚ ਪਾਠਕ ਪਾਵੇ, ਉਹ ਵੱਖਰੀ ਗੱਲ ਹੈ। ਚਲੋ ਜੀ,
ਕਿਰਤ ਕਰਮ ਕੇ ਬਿਛੜੇ ਕਰ ਕਿਰਪਾ ਮਿਲੋ ਰਾਮ।
ਮਹਾਰਾਜ, ਹੁਣ ਅਸੀਂ ਸਾਧ ਸੰਗਤ ਦੇ ਵਿੱਚ ਜਾਂ ਕਿਸੇ ਦੀ ਗੱਲਬਾਤ ਸੁਣੀ, ਇਹ ਪਰਮੇਸ਼ਰ ਵੀ ਹੈਗਾ ਆ, ਜਾਂ ਮਾਈਆਂ ਆਪਣੇ ਛੋਟੇ ਬੱਚਿਆਂ ਨੂੰ ਜਨਮ ਧਾਰ ਕੇ ਉਹ ਦੱਸ ਰਹੀਆਂ, ਉਹਨਾਂ ਨੂੰ ਤਾਂ ਕੋਈ ਨਹੀਂ ਪਤਾ ਉਹ ਚੀਜ਼ ਲਿਆ, ਉਹ ਹੌਲੀ ਹੌਲੀ ਉਹ ਚੀਜ਼ ਦਾ ਨਾਮ ਸਿੱਖਦਾ ਹੈ, ਕੁਛ ਖੁਦ ਵੀ ਨਹੀਂ ਬੋਲਣਾ ਹੁੰਦਾ ਕਿਉਂਕਿ ਉਹਨੂੰ ਗਿਆਨ ਨਹੀਂ ਹੈ ਨਾ ਜ਼ੁਬਾਨ ਚੱਲਦੀ ਹੈ, ਉਹ ਹੌਲੀ ਹੌਲੀ ਸਿੱਖਦਾ ਸਿੱਖਦਾ ਹੁੰਦਾ। ਫੇਰ ਉਹਨੂੰ ਕਹਿੰਦੇ ਰੱਬ ਦਾ ਨਾਂ ਲੈ, ਰੱਬ ਰੱਖੂ ਤੈਨੂੰ, ਚਲੋ ਗੁਰਦੁਆਰੇ ਜਾਓ, ਹੋਰ ਸਾਰੀ ਜਾਓ, ਫਿਰ ਹੌਲੀ ਹੌਲੀ ਉਹ ਸਿੱਖਣ ਲੱਗ ਪੈਂਦਾ ਆ, ਤੇ ਫਿਰ ਉੱਥੇ ਪਤਾ ਲੱਗਦਾ ਹੈ ਵੀ ਰੱਬ ਵੀ ਹੈਗਾ, ਤੇ ਰੱਬ ਕਹਿੰਦੇ ਹੈ ਕਿੱਥੇ, ਜਿਸਦਾ ਤਾਂ ਹੈ ਨਹੀਂ, ਕਹਿੰਦੇ ਮਿਲੋ ਉਸਨੂੰ ਮਿਲੋ। ਫਿਰ ਉਹ ਅੱਗੇ ਸਿਖਾਉਂਦੀ ਵੀ ਕਿਵੇਂ ਮਿਲੀਏ, ਫਿਰ ਉਹ ਦੱਸਦੇ ਆ ਵੀ ਇਸ ਸੰਸਾਰ ਦੇ ਵਿੱਚ ਆ ਕੇ ਤੇ ਅਸੀਂ ਉਹਦੇ ਨਾਲੋਂ ਵਿਛੜ ਕਿਉਂ ਗਏ, ਵਿਛੜ ਅਸੀਂ ਗਏ ਜਿਹੜੇ ਉਹਦੇ ਅਸੂਲ ਜਾਂ ਸਿੱਖਿਆ ਦਿੱਤੀਆਂ ਹੋਈਆਂ ਸਨ ਤੇ ਉਹ ਸਾਨੂੰ ਭੁੱਲ ਗਈਆਂ। ਕਿਨ ਦਿੱਤੀਆਂ? ਮਾਇਆ ਨੇ ਭੁਲਾ ਦਿੱਤੀਆਂ। ਫਿਰ ਉਹਦੇ ਤਾਂ ਛੋਟੇ ਹੁੰਦਿਆਂ ਨੂੰ ਤਾਂ, ਹੁਣ ਤਾਂ ਕੋਈ ਬੁੱਢੇ ਵੀ ਹੋ ਗਏ ਹੈ, ਕੋਈ ਜਵਾਨ ਵੀ ਹੈ, ਤੇ ਹੁਣ ਵੀ ਅਸੀਂ ਭੁੱਲੇ ਹੀ ਹੋਏ ਹਾਂ। ਅਸੀਂ ਚਾਹੁੰਦੇ ਹਾਂ ਵੀ ਕਿੱਥੇ ਆ ਉਹ ਵਾਹਿਗੁਰੂ, ਮਿਲਣਾ ਚਾਹੁੰਦੇ ਹਾਂ। ਉੱਥੋਂ ਸਾਧ ਸੰਗਤ ਦੇ ਵਿੱਚੋਂ ਬਦਲਾ ਵੀ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਮਾਇਆ ਹੈ ਅਸਚਰਜ ਹੈ, ਤੇ ਉਸਦੇ ਅੱਗੇ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਉਹ ਅਸਚਰਜ ਹਨ। ਜਿਸੇ ਕੋਈ ਹੋਊਗਾ ਜਿਹਨੂੰ ਇਹ ਇੱਛਾ ਨਾ ਹੋਵੇ ਵੀ ਮੈਨੂੰ ਪਦਵੀ ਜ਼ਿਆਦਾ ਉੱਚੀ ਮਿਲੇ ਤੇ ਮਾਇਆ ਸਾਰਿਆਂ ਨਾਲੋਂ ਮੇਰੇ ਕੋਲ ਵੱਧ ਹੋਵੇ, ਉਹ ਭਰਮ ਪਾਇਆ ਹੋਇਆ। ਭਰਮ ਹੈ ਵੀ ਜਿੰਨਾ ਖਾਣਾ ਪੀਣਾ ਇੰਨਾ ਹੀ ਤੂੰ ਖਾਣਾ ਪੀਣਾ, ਤੇਰੇ ਨਾਲ ਕੁਛ ਨਹੀਂ ਜਾਣਾ, ਨਾਲ ਜਾਣਾ ਨਹੀਂ ਸੋ ਬੰਧਨ ਰੂਪ ਇਹਨਾਂ ਚੀਜ਼ਾਂ ਦੇ ਵਿੱਚ ਫਸ ਕੇ ਤੇ ਹੋਰ ਅੱਜ ਨਹੀਂ 84 ਲੱਖ ਜੂਨ ਬਣੀ ਹੈ, ਪਸ਼ੂ ਪੰਛੀ ਹੋਰ ਟਿੱਡੀਆਂ ਸਰਪ ਕਿਰਲੀਆਂ ਹੋਰ ਖੋਤੇ ਹੋਰ ਇਹਨਾਂ ਦੇ ਵਿੱਚ ਪਵੇਗਾ, ਮਨਾ ਵੇਖ ਲਿਆ ਫਿਰ ਜੇ ਚੰਗੇ ਪਾਸੇ ਨਾ ਲੱਗੇਗਾ। ਇਸ ਕਰਕੇ ਉਹ ਫਿਰ ਅੱਗੇ ਇਸ ਤਰ੍ਹਾਂ ਦੇ ਜਦੋਂ ਮਾਇਆ ਨੇ ਪਰਮਾ ਦਿੱਤੇ ਤੇ ਔਗਣਾਂ ਦੇ ਵਿੱਚ ਲੱਗ ਗਏ, ਉਹ ਹੋ ਗਈ ਕੁਸੰਗਤ। ਤੇ ਜਿਹੜੇ ਕੋਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਕੀ ਸ਼ਰਨ ਵਿੱਚ ਆ ਗਏ, ਚੰਗੇ ਗੁਣ ਧਾਰਨ ਕਰ ਲਿਆ, ਵੀ ਉਹ ਹੋ ਗਈ ਸੰਗਤ। ਇਹ ਪਹਿਲਾ ਦਰਜਾ ਹੈ, ਅਖੀਲਾ ਦਰਜਾ ਤਾਂ ਵੀ ਉਹਦੀ ਰੱਬ ਦੀ ਪ੍ਰਾਪਤੀ, ਫਿਰ ਉਹਦੇ ਬਹੁਤ ਦਰਜੇ ਨੇ ਗੁਰਮੁਖਾਂ ਦੇ ਵੀ। ਇਉਂ ਬਹੁਤ ਸਾਰੇ ਲੋਕ ਜਿਹੜੇ ਨੇ ਨਾ, ਉਹ ਇਹ ਇਸੇ ਤਰ੍ਹਾਂ ਹੀ ਉਹ ਛੱਡੇ ਹੋਏ ਨੇ ਵੀ ਇਹਨਾਂ ਨੂੰ ਸਿੱਖਾਂ ਨੂੰ ਪਾੜੋ, ਇਹ ਹੁਣ ਤਾਂ ਜਰੂਰਤ ਨਹੀਂ ਆਉਂਦੇ, ਜੇ ਇੱਕ ਹੋ ਗਏ ਜਾਂ ਗੁਰੂ ਗਏ ਤਾਂ ਨਹੀਂ ਛੱਡਦੇ ਸਨ, ਇਹਨੂੰ ਪਾੜ ਕੇ ਰੱਖੋ, ਉਹਨਾਂ ਨੂੰ ਇਹ ਫਰਕ ਪਿਆ। ਹੁਣ ਇੱਥੇ ਪਰਮਾਰਥ ਦੀ ਗੱਲ ਹੈ ਵੀ ਅਸੀਂ ਜਿਵੇਂ ਜਿਵੇਂ ਉਹਦੀ ਸਿੱਖਿਆ ਤੋਂ ਦੂਰ ਹੁੰਦੇ ਗਏ, ਮਨ ਵਿੱਚੋਂ ਭੁਲਾ ਦਿੱਤੀ, ਫਿਰ ਤਨ ਦੇ ਵਿੱਚੋਂ ਭੁਲਾ ਦਿੱਤੀ, ਹੋਰ ਉਹ ਜਿਹੇ ਇਕੱਠੇ ਹੋ ਗਏ, ਖਾਣ ਪੀਣ ਵਾਲਿਆਂ ਦੇ ਨਾਲ ਇਕੱਠੇ ਹੋ ਗਏ, ਉਹਨੂੰ ਸੰਗਤ ਕਹਿੰਦੇ ਨੇ, ਤੇ ਫਿਰ ਕਿਤੇ ਕੋਈ ਐਸਾ ਮਿਲ ਪਿਆ ਤੇ ਸੰਗਤ ਦੇ ਵਿੱਚ ਆ ਗਿਆ, ਤੇ ਉਹ ਕਹਿੰਦੇ ਵੀ ਹੁਣ ਇਉਂ ਕਰੋ, ਸਾਡਾ ਲੇਖਾ ਪਤਾ ਤਾਂ ਬਹੁਤ ਹੈ, ਪਤਾ ਨਹੀਂ ਕਿੰਨੇ ਕੁ ਲੱਖਾਂ ਹੀ ਕਰੋੜਾਂ ਹੀ ਜਨਮ ਧਾਰੇ ਹੈ ਜਾਂ 84 ਦੇ ਵਿੱਚ ਫਿਰਦੇ ਆਏ ਹੈ, ਤੇ ਹੁਣ ਬੇਨਤੀਆਂ ਨਾਲ ਹੀ ਛੁਟਕਾਰਾ ਹੈ। ਵਾਹਿਗੁਰੂ ਦਿਆਲੂ ਵੀ ਹੈ, ਪਤਤ ਠੀਕ ਹੈ, ਭਗਤ ਬਸ਼ਰ ਵੀ ਹੈ, ਜਿਹੜਾ ਕੋਈ ਭਗਤੀ ਕਰਦਾ ਉਸਦੇ ਪ੍ਰਸੰਨ ਵੀ ਹੁੰਦਾ, ਤੇ ਜਿਹੜਾ ਬਹੁਤ ਮਹਾਨ ਪਾਪੀ ਵੀ ਹੈ ਜੇ ਵੀ ਉਹ ਵੀ ਸ਼ਰਨ ਰੈਲਵੇ ਜਾਂ ਹਾਇ ਦੁਹਾਈ ਪਾਵੇ ਉਹਨੂੰ ਵੀ ਤਾਰ ਦਿੰਦਾ ਹੈ, ਇਹ ਵੀ ਉਹਦੇ ਚ ਹੈ, ਜਿਹੜਾ ਹੈ ਨਹੀਂ ਪਤਤ ਪਾਵਨ ਹੈ ਤੇ ਦਿਆਲੂ ਵੀ ਹੈ ਔਰ ਕਿਰਪਾਲੂ ਵੀ ਹੈ, ਦੀਨ ਦਿਆਲ ਕਿਰਪਾਲ ਸੁਖ ਸਾਗਰ, ਫਿਰ ਰਹਿੰਦਾ ਕਿਸੇ ਸਰਬ ਘਟਾ ਭਰਪੂਰੀ ਦੇ ਪੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਦੇ। ਇਹ ਬੜੀ ਮਹਾਂਪੁਰਖ ਹੈ। ਜੇ ਕਿਸੇ ਨੂੰ ਮੂਰਖ ਕਹਿ ਰਹੇ ਬੜਾ ਹੋ ਤੇ ਆਪਣੇ ਆਪ ਸਮਝੇ ਵੀ ਮੈਂ ਕੋਈ ਸਿਆਣਾ ਹੈ ਜਾਂ ਹਾਲੇ ਮੂਰਖ ਹੀ ਹੈ। ਵਾਹਿਗੁਰੂ ਪਰਮੇਸ਼ਰ ਜਾਂ ਨਾਮ ਜਾਂ ਹਿਰਦੇ ਦੇ ਵਿੱਚ ਜਾਂ ਹੋਂ ਦੇ ਵਿੱਚ ਤਾਂ ਨਾਮ ਪ੍ਰਵਾਨ ਹੀ ਨਹੀਂ ਹੈ ਕਈ ਚਲੋ। ਹੋਮੇ ਵਿੱਚ ਭਗਤੀ ਵੀ ਨਹੀਂ, ਕੋਈ ਵੀ ਸੇਵਾ ਕੀਤੀ ਵੀ ਨਹੀਂ, ਤੀਰਥ ਛੱਡ ਵਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ। ਨਾਨਕ ਨੇ ਫਲ ਜਾਤ ਦੇ ਜਿਉਂ ਕੁੰਚਰ ਇਸ਼ਨਾਨ, ਹਾਥੀ ਦਾ ਕੇ ਇਸ਼ਨਾਨ ਕਰਾਓ ਡੂੰਘੇ ਥਾਂ ਦਰਿਆ ਵਿੱਚ ਤੇ ਬਾਹਰ ਆ ਕੇ ਉਹ ਆਪਣੀ ਖੁਸ਼ੀ ਦੇ ਨਾਲ ਮਿੱਟੀ ਘੱਟੇ ਦੇ ਵਿੱਚ ਜਦੋਂ ਜਾਂਦਾ ਫੁੰਕਾਰੇ ਜੇ ਮਾਰਦਾ ਤੇ ਉੱਤੇ ਨੂੰ ਵੀ ਉਹ ਮਿੱਟੀ ਹੋਰ ਪਾ ਲੈਂਦਾ, ਉਹ ਸਗੋਂ ਉਹਦੇ ਨਾਲ ਹੋਰ ਜੰਮ ਜਾਂਦੀ ਹੈ ਪਾਣੀ ਨਾਲ। ਉਹ ਮੈਂ ਜਿਹੜੀ ਹੈ ਫੇਰ ਇਹ ਵੀ ਨਹੀਂ ਕਿਰਤ ਕਰਮ ਕੇ ਵੀ ਛੜੇ। ਇਸ ਤਰ੍ਹਾਂ ਮਹਾਰਾਜ ਅਸੀਂ ਕਿਰਤ ਨਾਮ ਕੀਤੇ ਹੋਏ ਸਾਡੇ ਹਮਤਾ ਦੇ ਵਿੱਚ ਜਾਂ ਕੁਸੰਗਤ ਦੇ ਵਿੱਚ ਜਾਂ ਕਾਮ ਕ੍ਰੋਧ ਮੁਖਕਾਰ ਦੇ ਵਿੱਚ ਕਰਮ ਕੀਤੇ ਹੈ, ਉਸ ਕਰਕੇ ਅਸੀਂ ਦੂਰ ਹੁੰਦੇ ਗਏ, ਮਰ ਨਹੀਂ ਗਏ, ਵਿਛੜ ਜਾਣਾ ਦੂਰ ਹੋ ਜਾਣਾ। ਕਿਹਦੇ ਘਰ ਦਾ ਵਿਛੜਿਆ ਲੱਭਦਾ ਨਹੀਂ, ਲੱਭ ਪਿਆ ਫਿਰ ਉਹ ਨੇੜੇ ਵੀ ਹੋ ਸਕਦਾ। ਇਸ ਕਰਕੇ ਮਰੇ ਨਹੀਂ ਹੈ, ਮਰੇ ਤਾਂ ਸਮਾਪਤ ਹੋ ਜਾਂਦੀ ਹੈਗੇ ਆ ਹਲੇ। ਇਸ ਕਰਕੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਆਪ ਕਿਰਪਾ ਕਰੋ ਕਰਨ ਕਾਰਨ ਨੂੰ ਉਹੀ ਜੀ ਵਿਉਂਤ ਬਣਾ ਦਿਓ ਜਿਹਦੇ ਨਾਲ ਸਤਸੰਗਤ ਮਿਲ ਪਏ, ਗੁਣ ਆ ਜਾਣ ਤੇ ਨਾਮ ਤੇ ਉਹਦੇ ਤੇ ਲੀਨ ਹੋ ਜਾ ਤੇ ਉਹਦੇ ਚ ਹੋ ਜਾਈਏ। ਚਲੋ ਜੀ,
ਚਾਰ ਕੁੰਡ ਦੈ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ।
ਕਹਿੰਦੇ ਹੋਰ ਥਾਂ ਕਿਤੇ ਫਿਰ ਪੁੱਤਰ ਲਓ, ਜਿਹੜੇ ਗੁਰੂ ਫਿਰਦੇ ਨੇ ਬਥੇਰੇ ਹੋਰ ਮਰਤ ਮਤਾਂਤਰ ਹੈਗੇ ਆ, ਉਹਨਾਂ ਵਿੱਚ ਸਹੂਲਤਾਂ ਹੈ। ਕਹਿੰਦੇ ਜੀ ਬਾਹਰ ਵੀ ਅਸੀਂ ਤਾਂ ਚਾਰੇ ਕੁੰਡਾਂ ਉੱਤਰ ਪੱਛਮ ਪੂਰਬ ਦੱਖਣ, ਇਹ ਚਾਰ ਕੁੰਡਾਂ ਤੇ ਇਹਨਾਂ ਦੇ ਵਿਚਾਰਲੇ ਜਿਹੜੇ ਸੰਨ ਨੇ ਸੰਧੀਆਂ ਉਹਨਾਂ ਨੂੰ ਵੀ ਕੁੰਡ ਕਹਿੰਦੇ ਦਿਸ਼ਾ। ਤੇ ਇਹਨਾਂ ਦੇ ਵਿੱਚ ਅਸੀਂ ਤਾਂ ਸਾਰੇ ਦੁਨੀਆਂ 'ਚ ਚੱਕਰ ਲਾ ਲਿਆ ਤੇ ਕੋਈ ਨਹੀਂ ਸਾਨੂੰ ਇਹੋ ਜਿਹਾ ਵੀ ਬਖਸ਼ ਦੇਵੇ ਜਾਂ ਸਾਡੀ ਤਸੱਲੀ ਨਵੀਂ ਹੋਈ। ਥਕਾਏ ਪ੍ਰਭ ਕੀ ਸਾਂ, ਮਹਾਰਾਜ ਹੋਰ ਦੇਵੀ ਦੇਵਤਿਆਂ ਸੜ ਕੇ ਹੁਣ ਮਹਾਰਾਜ ਸਾਡੀ ਸ਼ਰਨ ਦੇ ਵਿੱਚ ਆਏ। ਇਹ ਗੁਰੂ ਦੱਸਦਾ ਹੈ ਵੀ ਉਹ ਬੇਨਤੀਆਂ ਕਰੋ, ਹੁਣ ਉਹਦੇ ਹੈ ਅੰਦਰ ਹੀ ਹੈ, ਵੇਖਤ ਸੁਣ ਵੇਖਦਾ ਵੀ ਹੈ, ਉਹਦੀ ਸੱਤਾ ਨਾਲ ਹੀ ਹੈ, ਜੇ ਚੇਤਨ ਹੈ ਉਹਦੀ ਜਿੰਦ ਨਾਲ ਹੀ ਅਸੀਂ ਵੇਖਦੇ ਹਾਂ ਤੇ ਸੁਣਦੇ ਹਾਂ ਤੇ ਭਰਮ ਪਿਆ ਵੀ ਹੈ ਕਿੱਥੇ। ਜਦੋਂ ਉਸਦੀ ਕਿਰਪਾ ਹੋਈ ਤੇ ਨਾਮ ਜਪਦਿਆਂ ਮਨ ਦੇ ਵਿੱਚੋਂ ਵਿਸ਼ੇਕ ਤੇ ਅਵਰਨ ਜਿਵੇਂ ਜਿਵੇਂ ਦੂਰ ਹੋਣਗੇ, ਮਤਲਬ ਹੈ ਜਿਵੇਂ ਜਿਵੇਂ ਸਾਡਾ ਮਨ ਟਿਕੂਗਾ, ਪੁਰਨੇ ਘਟਣਗੇ, ਨੀਂਦ ਨਹੀਂ ਆਊਗੀ ਤੇ ਮਨ ਇਕਾਗਰ ਹੁੰਦਾ ਜਾਊਗਾ, ਸਾਨੂੰ ਆਪ ਹੀ ਪਤਾ ਲੱਗਣਾ ਵੀ ਆਹ ਰੱਬ ਹੈ, ਸੁਖ ਰੂਪ ਹੈ, ਆਨੰਦ ਸਰੂਪ ਹੈ, ਚੇਤਨ ਸਰੂਪ ਹੈ, ਮੈਂ ਉੱਥੇ ਨਹੀਂ ਹੈ। ਇਹ ਹੁਣ ਕਰੋ ਭਾਈ, ਮਨੁੱਖਾਂ ਦੇ ਇਹਦੇ ਵਿੱਚ ਹੀ ਇਹ ਹੈ। ਜੇ ਕੋਈ ਆਪਣੇ ਵਿੱਚੋਂ ਨਿਤਰਦੇ ਨੇ ਵੀ ਅੰਮ੍ਰਿਤ ਛਕਣਾ ਜੀ, ਅੰਮ੍ਰਿਤ ਜਿਹੜਾ ਛਕਣਾ ਹੈ, ਅੰਮ੍ਰਿਤ ਰੂਪ ਤਾਂ ਮ੍ਰਿਤ ਅੰਮ੍ਰਿਤ ਮੌਤ ਤੋਂ ਰਹਿਤ ਇੱਕੋ ਹੀ ਇੱਕ ਵਾਹਿਗੁਰੂ ਵੀ ਉਹਦੇ ਅੱਗੇ ਵੀ ਅੰਮ੍ਰਿਤ ਤਾਂ ਦੇਖੋ ਜੀ ਦੂਜੀਆਂ ਚੀਜ਼ਾਂ ਨੂੰ ਵੀ ਕਹਿ ਦਿੰਦੇ ਆ, ਅੰਮ੍ਰਿਤ ਘਿਓ ਨੂੰ ਵੀ ਕਹਿ ਦਿੰਦੇ ਆ, ਦੁੱਧ ਨੂੰ ਵੀ ਕਹਿ ਦਿੰਦੇ ਆ, ਮੱਖਣ ਨੂੰ ਵੀ ਕਹਿ ਦਿੰਦੇ ਆ, ਅੰਮ੍ਰਿਤ ਦੇਵਤਿਆਂ ਨੂੰ ਵੀ ਕਹਿ ਦਿੰਦੇ ਆ, ਹੋਰ ਨਵੇਂ ਸਹਾਈ ਕਹੀ ਜਾਂਦੇ ਨੇ, ਉਹ ਸਭ ਉਹਦੇ ਉਪਾਧਿਕ ਅਰਥ ਨੇ, ਅਸਲੀ ਵਾਸਤ ਰੂਪ ਅਮਰ ਉਹੀ ਹੈ। ਤੇ ਇਹ ਅੰਮ੍ਰਿਤ ਜਿਹੜਾ ਇਹ ਤਾਂ ਮਰਿਆਦਾ ਹੈ ਸਿੱਖਿਆ ਦੇਣ ਵਾਸਤੇ, ਉਸ ਸਿੱਖਿਆ ਨੂੰ ਕਮਾ ਲਵਾਂਗੇ ਤੇ ਵਸਾ ਲਵਾਂਗੇ ਤੇ ਫਿਰ ਅਮਰ ਹੋ ਜਾਵਾਂਗੇ, ਅਸਲੀ ਅੰਮ੍ਰਿਤ ਰੂਪ ਦੇ ਵਿੱਚ ਪਹੁੰਚ ਜਾਵਾਂਗੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ। ਹੈ ਅੰਮ੍ਰਿਤ ਉਹਦਾ ਵੀ ਨਾ ਹੈ, ਬੀਬੀਓ ਕਹਿੰਦੇ ਹੋ। ਇਸ ਕਰਕੇ ਜਿਹਨਾਂ ਨੇ ਭਾਈ ਮਨ ਬਣਾਉਣਾ ਹੈ ਜਾਂ ਉਹ ਵੀ ਨਹੀਂ ਤੁਸੀਂ ਬਣਾਓ ਇਹਨਾਂ ਚੀਜ਼ਾਂ ਦੇ ਉੱਤੇ ਵੀ ਆਪਣੇ ਵੀ ਸੌਂਕ ਕਿੰਨਾ ਕੁ ਚਿਰ ਸੋਣਾ ਹੈ, ਵਾਹਿਗੁਰੂ ਨੇ ਜਿਹੜੀ ਮਰਯਾਦਾ ਬਣਾਈ ਹੈ ਉਹ ਡਾਕਟਰਾਂ ਰਾਹੀਂ ਪਤਾ ਲੱਗਦਾ ਵੀ 5-6 ਘੰਟੇ ਤਾਂ ਸਵੋ, ਉਹ ਸੌਂ ਕੇ ਉੱਠੋ, ਕਿਰਿਆ ਕਰੋ, ਹੋਰ ਆਪਣੇ ਇਸ ਪੇਟ ਦੀ ਸਫਾਈ ਹੋਈ ਦਿਮਾਗ 'ਤੇ ਬੈਠ ਕੇ ਚੁੱਠੇ ਉਹਨਾਂ 'ਚ ਉਠਕਾਓ, ਮਨ ਨੂੰ ਦੇਖੋ ਆਪਣੇ ਨੂੰ ਵੀ ਕਰਦਾ ਕਿ ਨਹੀਂ, ਇਹ ਜਪਦਾ ਕਿ ਨਹੀਂ, ਜਾਂ ਬੁੱਧੀ ਕਿਤੇ ਨੂੰ ਜਾਂਦੀ ਹੈ, ਉਹਦੇ ਨਾਲ ਫਿਰ ਦੇਖੋ, ਫਿਰ ਜਿਹੜਾ ਉਹਦੇ ਨਾਲ ਸੁੱਖ ਤੇ ਸ਼ਾਂਤੀ ਹੋ ਗਈ ਹੈ ਉਹ ਰੱਬ ਸਮਝ ਲਓ। ਜਿਵੇਂ ਬਹੁਤ ਛੋਟੀ ਛੋਟੀ ਕੋਈ ਭੂਰ ਜੀ ਪਵੇ ਨਾ ਇਹੋ ਸਮਝ ਲਓ, ਅਤੇ ਇੱਕ ਤਾਂ ਬਹੁਤਾ ਮੀਂਹ ਪੈਂਦਾ ਹੁੰਦਾ ਹੈ, ਉਹਦੇ ਨਾਲ ਫਿਰ ਸਰੀਰ ਦਾ ਵੀ ਅਭਿਮਾਨ ਆਪੇ ਦੂਰ ਹੋਊਗਾ, ਚੇਤਾ ਵੀ ਜਾਂ ਹੋਰ ਜਿਹੜੀ ਚੀਜ਼ ਹੈ ਉਹ ਕਿਰਪਾ ਮੇਲੋ ਰਾਮ ਚਾਰ ਕੁੰਡ ਦੈਸ ਪ੍ਰਮੇ ਥਕਾਏ ਪ੍ਰਭ ਕੀ ਸਾਮ। ਇਹ ਵਾਹਿਗੁਰੂ ਪਰਮੇਸ਼ਰ ਤੁਹਾਡੀ ਸ਼ਰਨ ਦੇ ਵਿੱਚ ਆਏ, ਕੋਈ ਜਿਵੇਂ ਕਹਿੰਦੇ ਜੀ ਸਾਡਾ ਤਾਂ ਜ਼ੋਰ ਨਹੀਂ ਬਲ ਨਹੀਂ ਹੱਥ ਖੜੇ, ਤੁਸੀਂ ਹੁਣ ਜਿਵੇਂ ਕਹੋ ਰੱਬ ਉਹਨੂੰ ਸ਼ਰਨ ਕਹਿੰਦੇ।
ਤੇਨ ਦੁੱਧ ਤੇ ਬਾਹਰੀ,
ਇਹ ਤਾਂ ਹੈਗਾ ਬਾਹਰਲਾ, ਹੁਣ ਚਾਰ ਕੁੰਡ, ਹੁਣ ਜਦੋਂ ਤੁਸੀਂ ਅਭਿਆਸ ਕਰੋਗੇ ਨਾਮ ਸਿਮਰਨ ਕਰੋਗੇ, ਇਸ ਕਰਕੇ ਜਿਹਨਾਂ ਨੇ ਅੰਮ੍ਰਿਤ ਛਕਣਾ ਹੋਵੇ ਨਾ ਆਪਣਾ ਮਨ ਉਹ ਕਰ ਲਿਆ ਕਰੋ, ਅਤੇ ਉੱਠਣਾ ਜ਼ਰੂਰ ਹੈ। ਜੇ ਪੰਜਾਂ ਪਿਆਰਿਆਂ ਨੂੰ ਦੱਸਦਾ ਮੂਲ ਮੰਤਰ ਦੱਸਦਾ, ਮੂਲ ਮੰਤਰ ਦਾ ਉਹ ਵੀ ਮੇਰੇ ਵਰਗੇ ਦੱਸਣ ਵਾਲਿਆਂ ਦੇ ਵੀ ਨਹੀਂ ਹਾਲੇ, ਉਹ ਵੀ ਨਹੀਂ ਕਰਦੇ, ਅਤੇ ਉਹਨਾਂ ਨੇ ਦੂਜਿਆਂ ਨੇ ਕੀ ਕਰਨਾ, ਉਹ ਦੂਜੇ ਜਿਹੜੇ ਸਿੱਖ ਨੇ ਜਾਂ ਅਸੀਂ ਸਿੱਖ ਹਾਂ, ਪੰਜ ਬਾਣੀਆਂ ਪੜ੍ਹ ਲਓ, ਚਾਰ ਕੀਰਤਨ ਸੋਲਾ ਪੜ੍ਹ ਲਓ, ਵੀ ਮੂਲ ਮੰਤਰ ਗੱਲ ਹੀ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਜਪ ਹੈ, ਮੰਤਰ ਹੈ ਜਾਂ ਬਾਣੀ ਹੈ, ਇਹ ਨਾ ਜੀ ਉੜਦੇ ਰਹਿੰਦੇ ਜੀ ਜਪ ਤਾਂ ਹੀ ਹੈ ਜਾਂ ਦੂਸਰੇ ਹੀ ਹੈ, ਉਹ ਜ਼ਰੂਰ ਕਰਨਾ, ਉਹ ਕਰਨਾ ਹੈ, ਫਿਰ ਆਪਣੇ ਬਾਣੀ ਪੜ੍ਹਨੀ, ਉਹ ਸਿੱਖਿਆ ਮਿਲਦੀ ਹੈ ਉਹਦੀ, ਉਹਦੇ ਵਿੱਚ ਉਹਨੂੰ ਜੋੜਨਾ ਹੈ, ਉਹ ਇਉਂ ਇਰਾਦਾ ਬਣਾ ਕੇ ਫਿਰ ਭਾਵੇਂ ਛੋੜੇ ਹੀ ਹੋਵੋਗੇ ਤੁਸੀਂ, ਤੇ ਸਿੱਖੀ ਅਸਲ ਰੂਪ ਦੇ ਵਿੱਚ ਆਪਣੇ 'ਚ ਵੀ ਆਊਗੀ ਅਤੇ ਦੂਜੇ ਜਿਹੜੇ ਕੋਈ ਸਾਡੇ ਨਾਲ ਮਿਲਣਗੇ ਉਹਨਾਂ 'ਚ ਵੀ ਆਊਗੀ। ਪਰ ਦੂਜੇ ਪਾਸੇ ਕਲਯੁੱਗ ਦਾ ਵੀ ਹੈਗੀਆਂ ਫੌਜਾਂ ਖੜੀਆਂ, ਅਤੇ ਛਕਾਉਣ ਵਾਲੇ ਵੀ ਹੋਰ ਵੀ ਬਹੁਤ ਨੇ, ਛਕਾਈ ਚਲੋ, ਬਹੁਤ ਗਿਣਤੀ ਇਹਨਾਂ ਨੂੰ ਅੰਮ੍ਰਿਤ ਛਕਾਤਾ ਜੀ, ਇਹਨਾਂ ਨੂੰ ਜੀ ਉਹ ਹੋ ਗਿਆ ਜੀ, ਆਹ ਹੋ ਗਿਆ ਜੀ। ਚਾਰ ਕੁੰਟ ਦਾ ਦਿਸ ਪਰਮੇ, ਚਾਰ ਕੁੰਟ ਮਨ ਬੁੱਧ ਚਿੱਤ ਤੇ ਹੰਕਾਰ ਮੈਂ, ਇਹਦੇ ਵਿੱਚ ਬੜੇ ਭਰਮ ਕਰਕੇ ਇਹਨਾਂ ਦੇ ਵਿੱਚ ਹੀ ਭਟਕਦੇ ਰਹੇ, ਮਨ ਨਹੀਂ ਕੰਟਰੋਲ 'ਚ ਹੋਇਆ, ਚਿੱਤ ਨਹੀਂ ਕੰਟਰੋਲ 'ਚ ਹੋਇਆ, ਜਾਂ ਚਿੱਤ ਨੂੰ ਉਹ ਜਿਹਾ ਰਸ ਨਹੀਂ ਆਇਆ। ਥਕ ਆਏ ਪ੍ਰਭ ਕੀ, ਚਾਰ ਕੁੰਡ ਦਹਿ ਦਿਸ ਦੱਸੋ ਇੰਦਰੀਆਂ ਦੇ ਵਿਸ਼ਿਆਂ ਦੇ ਵਿੱਚ ਪਰਮੇ, ਥਕਾਏ ਪ੍ਰਭ ਕੀ ਸਾਮ, ਹੇ ਵਾਹਿਗੁਰੂ ਪਰਮੇਸ਼ਰ ਸਾਡਾ ਜ਼ੋਰ ਨਹੀਂ ਚੱਲਦਾ ਮਨ ਦੇ ਨਾਲ, ਬੁੱਧ ਨਾਲ, ਚਿੱਤ ਦੇ ਨਾਲ, ਆਪ ਕਿਰਪਾ ਕਰੋ ਇਹਨੂੰ ਟਿਕਾਓ, ਤੇ ਆਪ ਹੀ ਉਹ ਇਹਦੇ 'ਤੇ ਕਿਰਪਾ ਕਰਕੇ ਆਪਣੇ ਸਰੂਪ ਵਿੱਚ ਜੋੜੋ। ਇਹ ਅਰਦਾਸ ਕਰਨੀ ਹੈ, ਨਾਮ ਜਪਦਿਆਂ ਵੀ, ਬਾਣੀ ਪੜ੍ਹਦੇ ਜਦੋਂ ਜਾਵੇ ਤੇ ਆਪਣਾ ਜ਼ੋਰ ਜ਼ੋਰ ਲਾ ਕੇ ਦੇਖ ਲਓ, ਤੇ ਨਾ ਹੋਵੇ ਤਾਂ ਫਿਰ ਇਹੀ ਹੈ। ਜਿਵੇਂ ਆਪਾਂ ਕਹਿੰਦੇ ਕੋਈ ਕੰਮ ਤਾਂ ਹੋਇਆ ਨਹੀਂ ਜਾਂ ਹੋਰ ਚੀਜ਼ ਹੈ, ਚਲੋ ਜੀ ਨਹੀਂ ਵਾਪਿਸ ਜੀ, ਚਲੋ ਜੀ ਰੱਬ ਦੇ ਪਾਣੀ 'ਚ ਹੀ ਹੈ, ਹਾਂ ਵੀ ਕਹਿ ਦਿੰਦੇ ਹਾਂ। ਚਾਰ ਕੁੰਡ ਦਾ ਦਿਸ ਪ੍ਰਮਾਏ ਛਕ ਆਏ ਪ੍ਰਭ ਕੀ ਸਾਮ, ਤਿੰਨ ਦੁਧਰ ਤੇ ਬਾਹਰੀ ਕਿਤਨ ਆਵੇ ਕਾਨ। ਇਹ ਨਹੀਂ ਵੀ ਸਮਝ ਨਹੀਂ ਆਉਂਦੀ, ਕੋਈ ਵੇਦ ਨਹੀਂ, ਕੋਈ ਸੰਸਕ੍ਰਿਤ ਨਹੀਂ, ਨਹੀਂ ਤਿੰਨ ਦੁਧਰ ਤੇ ਬਾਹਰੀ ਆਮ ਗੁੰਗਾਂ ਦੁੱਧ ਵਾਸਤੇ ਰੱਖਦੇ ਹੈ ਜਾਂ ਪਸ਼ੂ ਹੋਰ ਦੁੱਧ ਵਾਲੇ ਰੱਖਦੇ ਹੈ, ਇੱਥੇ ਤਿੰਨ ਵੀ ਗਊ ਜਿਹੜੀ ਹੈ ਜੇ ਉਹ ਦੁੱਧ ਵਾਸਤੇ ਤਾਂ ਰੱਖੀ ਹੈ, ਜੇ ਦੁੱਧ ਦੇਵੇ ਨਾ ਤੇ ਫਿਰ ਕੀ ਕੰਮ ਹੈ ਉਹਦਾ। ਉਹ ਜਿਹੜੇ ਦੂਸਰੇ ਮੱਤਾਂ ਵਾਲੇ ਮਾਸ ਮੂਸ ਖਾਣ ਵਾਲੇ, ਉਹ ਤਾਂ ਕਹਿੰਦੇ ਮਾਰ ਕੇ ਖਾ ਲਓ, ਕੋਈ ਉਹ ਦੂਜਿਆਂ ਨੇ ਤਾਂ ਨਹੀਂ ਖਾਣੀ। ਜਿਨ ਦੁੱਧ ਵਾਸਤੇ ਰੱਖੀ ਹੈ, ਜਿਹੜੀ ਦੁੱਧ ਦਿੰਦੀ ਹੈ ਹਾਲੇ ਇੰਨੇ ਕਿਲੋ ਦਿੰਦੀ ਹੈ, ਉਹ ਮਾਰ ਕੇ ਵੀ ਕਿਉਂ ਖਾਣਗੇ, ਦੁੱਧ ਵੇਚਣਗੇ ਵੀ ਖਾਣਗੇ। ਤਿੰਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕੰਮ, ਕਿਸੇ ਕੰਮ ਨਹੀਂ ਹੋਣਦੀ। ਇਸ ਦਿਨ ਤਿੰਨ ਜਿਹੜੀ ਬੁੱਧੀ ਹੈ, ਇਹ ਦੁੱਧ ਤੇ ਜਿਹੜਾ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਹੈ, ਉਹ ਵੀ ਨਿਸ਼ਕਾਮਤਾ ਦੇ ਨਾਲ ਉਹਨੂੰ ਕਮਾਉਣਾ, ਅਭਿਆਸ ਕਰਨਾ, ਵਰਤੋਂ ਲਿਆਉਣਾ, ਉਦੋਂ ਦੇਣ ਦੁੱਧ ਤੇ ਬਾਹਰੀ ਕਿਤੇ ਨੇ ਕੰਮ ਹੈ, ਬੁੱਧੀ ਕਿਸ ਕੰਮ ਹੈ, ਭਾਵੇਂ ਕਿੰਨਾ ਪੜ੍ਹ ਲਾ, ਕਿੰਨੀਆਂ ਸਾਇੰਸਾਂ ਸਿੱਖ ਲਾ, ਹੋਰ ਸਿੱਖ ਲਾ, ਉਹ ਰੱਬ ਦੇ ਨੇੜੇ ਨਹੀਂ, ਉਹ ਤਾਂ ਦੂਰ ਹੈ। ਚਲੋ ਜੀ।
ਜਲ ਬਿਨ ਸਾਖ ਕੁਨਾ ਹੁਕਮ ਲਾਵਤੀ ਉਪਜੈ ਨਾਹੀਂ ਦਾਮ।
ਦੂਸਰਾ ਹੋਰ ਨਿਸ਼ਾਨ ਦਿੰਦੇ ਨੇ ਵੀ ਜਿਸ ਤਰ੍ਹਾਂ ਲਓ ਵੀ ਸਮਝਣ ਵਾਸਤੇ, ਉਹਨਾਂ ਕਿ ਸਮਝ ਨਹੀਂ ਆਈ। ਜਲ ਬਿਨ ਸਾਖ ਕੁਮ ਲਾਵਤੀ, ਜਿਸ ਤਰ੍ਹਾਂ ਕਿਸੇ ਨੇ ਸਾਖ ਖੇਤੀ ਬੀਜੀ ਹੈ, ਕੋਈ ਫਸਲ ਬੀਜੀ ਹੈ, ਤੇ ਉਹਨੂੰ ਪਾਣੀ ਦੀ ਵੀ ਲੋੜ ਜ਼ਰੂਰੀ ਹੈ, ਤੇ ਪਾਣੀ ਨਾ ਦਿਓ ਤੇ ਸੁੱਕ ਜਾਏਗੀ, ਕੁਮਲਾ ਜਾਂਦੀ ਹੈ, ਪਹਿਲਾਂ ਕੁਮਲਾ ਜਾਂਦੀ ਹੈ ਤੇ ਪੱਤੇ ਹੀ ਕੁਮਲਾ ਗਏ ਤੇ ਫੁੱਲ ਕੀ ਲੱਗਣਾ ਤੇ ਫਲ ਕੀ ਹੋਣਾ, ਤੇ ਫਲ ਵੇਚ ਕੇ ਵੀ ਜੇ ਕਣਕ ਬੀਜੀ ਜਾ ਉਹਦੇ ਦਾਣੇ ਇਕੱਠੇ ਹੋ ਗਏ ਤੇ ਉਹ ਆਪਣੇ ਵੇਚ ਲਓ ਤੇ ਉਹ ਪੈਸੇ ਆ ਗਏ, ਪੈਸੇ ਇਕੱਠੇ ਕਰ ਲਓ, ਕੰਮ ਦੇਣਗੇ। ਜਲ ਬਿਨ ਸਾਖ ਕੁੰ ਲਾਵਤੀ, ਇਸੇ ਤਰ੍ਹਾਂ ਹੀ ਸਤਿਗੁਰੂ ਸਾਹਿਬ ਜੀ ਦਾ ਜਲ ਬਿਨ ਸਾਖ ਖੇਤੀ ਹੈ ਸ਼ੁਭ ਗੁਣਾ ਦੇ, ਸ਼ੁਭ ਗੁਣ। ਤੇ ਜੇ ਉਸਦੇ ਉਪਦੇਸ਼ ਨੂੰ, ਜਲ ਨੂੰ ਪਾਣੀ ਨਾ ਦਿਆਂਗੇ, ਉਪਦੇਸ਼ ਨੂੰ ਨਾ ਕਮਾਵਾਂਗੇ, ਜਾਂ ਪ੍ਰੇਮ ਨਾ ਹੋਊਗਾ ਉਸਦੇ ਵਿੱਚ, ਤੇ ਸਾਖ ਜਿਹੜੀ ਸ਼ੁਭ ਗੁਣਾਂ ਦੀ ਕੁਮਲਾ ਜਾਏਗੀ, ਉਹਨੂੰ ਅੱਗੇ ਨਿਸ਼ਕਾਮ ਧਰਮ ਰੂਪੀ ਫੁੱਲ ਤੇ ਅੱਗੇ ਪੂਰਨ ਗਿਆਨ ਜਿਹੜਾ ਹੈ ਉਹ ਨਹੀਂ ਪ੍ਰਾਪਤ ਹੋਏਗਾ। ਫਲ ਤੇ ਦਾਮ ਦਮੜਿਆਂ ਦੇ ਨਾਲ ਫਿਰ ਮਾਇਆ ਦੇ ਨਾਲ ਆਨੰਦ ਹੁੰਦਾ ਹੈ, ਉਹ ਆਨੰਦ ਸਰੂਪ ਹੀ ਨਹੀਂ ਫਿਰ ਉਹ ਪ੍ਰਾਪਤ ਹੋਣਾ। ਚਲੀਏ।
ਹਰ ਨਾਨ ਮਿਲੀਏ ਸਾਜਨ ਕਤ ਪਾਈਏ ਵਿਸਰਾਮ।
ਇਸ ਕਰਕੇ ਭਾਈ ਹਰ ਨਾਹ, ਉਹ ਵਾਹਿਗੁਰੂ ਪਰਮੇਸ਼ਰ ਹੀ ਇੱਥੇ ਤਾਂ ਪਤੀ ਸਤੀ ਦਾ ਰੂਪ ਹੈ, ਉਹ ਸਭ ਜਿੰਨੀਆਂ ਰੂਹਾਂ ਉਹਦਾ ਆਤਮਾ ਦਾ ਸਭ ਪਰਮਾਤਮਾ ਸਰੂਪ ਹੈ।
ਹਰ ਨਾਹਾ ਨਾ ਮਿਲੀਏ ਸਾਜਨ,
ਉਹ ਵਾਹਿਗੁਰੂ ਪਰਮੇਸ਼ਰ ਨੂੰ ਨਾ ਮਿਲੀਏ ਸਾਜਨ, ਉਹ ਸੱਜਣ ਹੈ, ਮਿੱਤਰ ਹੈ ਲੋਕ ਪ੍ਰਲੋਕ ਦਾ, ਉਹਨੂੰ ਨਹੀਂ ਮਿਲ ਸਕੀਦਾ।
ਕਤ ਪਾਈਏ ਵਿਸਰਾਮ,
ਜੇ ਕਹੀਏ ਵੀ ਸਾਨੂੰ ਟਿਕਾਣਾ ਐਸਾ ਸੁਖਦਾਇਕ ਜਾਂ ਹੋਰ ਪਈ, ਕਿਸੇ ਥਾਂ ਵੀ ਤੁਸੀਂ ਟਿਕਣਾ ਨਹੀਂ ਪਾਓਗੇ, ਭਰਮ ਦੇ ਫਿਰੋਗੇ, ਦੁਖੀ ਹੋਵੋਗੇ।
ਜਿਤ ਘਰ ਹਰ ਕੰਤ ਨਾ ਪ੍ਰਗਟਈ,
ਜਿਸ ਘਰ ਦੇ ਵਿੱਚ, ਘਰ ਜਿਵੇਂ ਸਾਡਾ ਹਿਰਦਾ ਟਿਕਾਣਾ ਨਾ ਕਿ ਮਨ, ਉੱਥੇ ਮਨ ਜਦੋਂ ਸ਼ੁੱਧ ਹੋ ਗਿਆ, ਵਿਚਾਰ ਹੋ ਗਈ, ਸੁਖ ਸਰੂਪ ਹੋ ਗਿਆ, ਸ਼ਾਂਤ ਸਰੂਪ ਹੈ, ਉਹ ਵਾਹਿਗੁਰੂ ਪਰਮੇਸ਼ਰ ਪ੍ਰਗਟ ਨਹੀਂ ਹੁੰਦਾ। ਪੜ੍ਹ ਦਿਓ।
ਪਠ ਨਗਰ ਸੇ ਗ੍ਰਾਮ,
ਜਿਵੇਂ ਕਿਸੇ ਦਾ ਕੋਈ ਗ੍ਰਾਮ ਹੁੰਦਾ ਆਪਣੇ ਪਿੰਡਾਂ ਦਾ ਨਾਂ ਜਿੱਥੇ ਲੋਕੀ ਵੱਸਦੇ ਹੋਣ, ਇਸ ਲਈ ਸਾਡਾ ਹਿਰਦਾ ਹੈ, ਗਿਆਨ ਇੰਦਰੀ ਹੈ, ਕਰਮ ਇੰਦਰੀ ਹੈ, ਪਰਿਵਾਰ ਬਹੁਤ ਵੱਡਾ ਹੈ, ਪ੍ਰਾਣ ਹੈ। ਪਠ ਨਗਰ ਸੇ ਗ੍ਰਾਮ, ਉਹ ਜਿਹੜਾ ਐਸਾ ਹਿਰਦਾ ਜਿਹਦੇ ਵਿੱਚ ਇਹ ਚੀਜ਼ਾਂ ਰਹਿੰਦੀਆਂ ਨੇ, ਉਹ ਪੱਠ ਦੀ ਨਹੀਂ, ਉੱਥੇ ਤਪਸ਼ ਹੈ, ਕ੍ਰੋਧ ਦੀ ਹੈ, ਹਿੰਸਾ ਦੀ ਹੈ, ਤ੍ਰਿਸ਼ਨਾ ਦੀ ਹੈ, ਕਾਮ ਦੀ ਹੈ, ਉਹ ਪੱਠ ਨਗਰ ਸੇ ਗ੍ਰਾਮ ਤੇ ਮੋਹ ਦੀ ਹੈ। ਮੋਹ ਦੀ ਤਪਸ਼ ਕਿਵੇਂ ਹੁੰਦੀ ਹੈ? ਮੋਹ ਜਦੋਂ ਕਿਸੇ ਕੋਈ ਵਿਛੜ ਜਾਵੇ ਨਾ, ਫੇਰ ਸੋਗ ਹੁੰਦਾ, ਉਹਨੂੰ ਪਤਾ ਹੈ। ਕਈ ਤਾਂ ਸੁਣ ਕੇ ਹੀ ਜਦੋਂ ਮਾਇਆ ਚਲੀ ਜਾਏ ਜਾਂ ਕੋਈ ਮਰ ਜਾਏ, ਉੱਥੇ ਹੀ ਬੇਹੋਸ਼ ਹੋ ਜਾਂਦੇ ਆ। ਕੱਠ ਨਗਰ ਸੇ ਗ੍ਰਾਮ, ਉਹ ਜਿਹੜੇ ਉਹ ਨਗਰ ਬੜੇ ਹੁੰਦੇ ਆ, ਸ਼ਹਿਰ ਹੁੰਦੇ ਆ, ਤੇ ਗ੍ਰਾਮ ਹੁੰਦੇ ਆ, ਪਿੰਡ ਹੁੰਦੇ ਆ, ਇਸੇ ਤਰ੍ਹਾਂ ਹੀ ਕੋਈ ਵੱਡੇ ਕਿਸੇ ਦੇ ਜਿੰਨੇ ਥਾਂ ਦੇ ਵਿੱਚ ਦੱਸਦੇ ਵੀ ਮੱਧਮ ਪ੍ਰਮਾਣ ਇਹਨੂੰ ਕਹਿੰਦੇ। ਅੰਤਿਸ਼ਕਰਨ ਜੋ ਹੈ, ਕਿਹੜਾ ਇਹਦਾ ਪ੍ਰਮਾਣ, ਮਿੰਤੀ ਕਿੰਨੀ ਹੈ, ਵੀ ਜਿੱਡਾ ਕਿਸੇ ਦਾ ਸਰੀਰ ਹੋਵੇ ਉੱਥੇ ਹੋ ਜਾਂਦਾ, ਜੇ ਵੱਡਾ ਹੋਵੇ ਵੱਡਾ ਹੋ ਜਾਂਦਾ, ਛੋਟਾ ਹੋਵੇ ਛੋਟਾ। ਪੱਠ ਨਗਰ ਸੇ ਗ੍ਰਾਮ ਚਲੀਏ।
ਸਰਬ ਸਿਗਾਰ ਤਮੋਲ ਰਸ ਸਨ ਦੇਹੀ ਸਭ ਖਾਮ।
ਜਿਸ ਤਰ੍ਹਾਂ ਪਤੀ ਸਤੀ ਦੇ ਰੂਪ ਦੇ ਵਿੱਚ ਚੰਗੇ ਸ੍ਰੇਸ਼ ਗੁਣਾਂ ਵਾਲੇ, ਉਹਨਾਂ ਦੇ ਮਾਂ ਪਿਓ ਵੀ ਚੰਗੇ, ਚੰਗੇ ਥਾਂ ਉਹਨਾਂ ਦਾ ਸੰਯੋਗ ਕਰ ਦਿੱਤਾ ਤੇ ਰਹਿਣ ਸਹਿਣ ਵੀ ਲੱਭ ਪਏ, ਤੇ ਉਹਦਾ ਵਿਛੋੜਾ ਹੋ ਜਾਏ ਤੇ ਫਿਰ ਬੜਾ ਦੁੱਖ ਹੁੰਦਾ। ਇਹ ਪਤਨੀ ਦਾ ਵਿਛੋੜਾ ਹੋ ਜਾਏ ਤਾਂ ਵੀ ਦੁੱਖ ਹੁੰਦਾ, ਪਤੀ ਨੂੰ ਹੁੰਦਾ, ਪਰ ਇੱਧਰ ਪਤੀ ਤਾਂ ਹੈਗਾ ਪਰਮੇਸ਼ਰ, ਅਸੀਂ ਹੈਗੇ ਬਹੁਤੇ, ਉਹ ਗੱਲ ਨਹੀਂ ਘਟਦੀ, ਘਟਦੀ ਹੁੰਦੀ ਜਿਹੜੀ ਠੀਕ ਹੋਵੇ, ਯੋਗ ਹੋਵੇ। ਹਾਂਜੀ। ਸਰਬ ਸ਼ਿਗਾਰ ਤੰਬੋਲ ਰਸ, ਹੁਣ ਸਾਡੇ ਜਿਹੜੇ ਸਾਰੇ ਸ਼ਿਗਾਰ ਨੇ, ਸਾਧਨ ਨੇ, ਸਰਵ ਸ਼ਿੰਗਾਰ ਤੰਬੋਲ, ਤੰਬੋਲ ਹੁੰਦਾ ਆਪਣੇ ਪਾਨਾਂ ਦੇ ਬੀੜੇ ਨੂੰ ਕਹਿੰਦੇ ਆ, ਕਈ ਖਾਂਦੇ ਆ ਉਹ ਆਪਣੇ ਸ਼ਿੰਗਾਰ ਜਾਂ ਬੁੱਲ ਵੀ ਲਾਲ ਹੋ ਜਾਂਦੇ ਉਹਦੇ ਨਾਲ, ਹੋਰ ਵੀ ਸੁਭਾਅ ਕੇ ਐਸਾ ਹੈ ਸਰਵ ਸ਼ਿੰਗਾਰ ਤੰਬੋਲ ਰਸ, ਹੋਰ ਰਸ ਕਸ ਵੀ ਕੱਢੇ ਫਲਾਂ ਫਰੂਟਾਂ ਦੇ ਜਾਂ ਰਸ ਕਸ ਹੋਰ ਇਹ ਪੰਜ ਰਤਨੀਆਂ ਦੇ ਹੋਰਨਾਂ ਨੇ ਕੱਢੇ ਹੋਏ ਸਰਵ ਸ਼ਿੰਗਾਰ ਤੰਬੋਲ ਰਸ।
ਸਨ ਦੇਹੀ ਸਭ ਖਾਮ,
ਉਹ ਦੇ ਸੜੇ ਉਹਦੇ ਸਾਰੇ, ਉਹ ਸਵਾਦੀਕ ਆਨੰਦਦਾਇਕ ਨਹੀਂ ਦੇਣ ਵਾਲੇ ਹੈ, ਉਹ ਤਾਂ ਕੱਚੇ ਕੌੜੇ ਫਲ ਵਾਂਗੂ ਦੁੱਖ ਰੂਪ ਹਨ ਜਿਹੜਾ ਕੋਈ ਧਾਰਨ ਕਰੇਗਾ। ਇਸ ਤਰ੍ਹਾਂ ਸਾਰੇ ਸਾਧਨ ਹੈ, ਸ਼ਿੰਗਾਰ ਹੈ ਜਿਹੜੇ, ਤੰਬੋਲ ਮਹਾਂਵਾਕ ਵੀ ਬੈਠੇ ਆ ਗਿਆ ਕਹਿੰਦੇ ਸੋ ਹੰਗ, ਉਹ ਸਾਰਿਆਂ ਨੂੰ ਭਜਾਈ ਫਿਰੇ। ਉਹ ਮੇਰੇ ਕੋਈ ਕਹਿੰਦੇ ਮੈਂ ਕਿਹਾ ਤੈਨੂੰ ਸੋ ਹੁੰਦਾ ਇਹਦਾ ਪਤਾ ਵੀ ਹੈ ਵੀ ਇਹ ਅਰਥ ਹੈ, ਐਵੇਂ ਤੂੰ ਫਿਰਿਆ ਨਾ ਮੈਨੂੰ ਪਤਾ ਨਾ ਲੈਣਾ ਨਾ ਦੇਣਾ। ਤੇ ਹੋਰ ਵੀ ਸਗੋਂ ਸੋਹੂ ਕਹਿ ਕੇ ਉਹ ਸ਼ਿਵਕਾਰਾਂ ਚ ਵੀ ਪ੍ਰਵਿਰਤ ਹੋ ਜਾਂਦੇ ਸਰਵ ਸ਼ਿੰਗਾਰ ਤੰਬੋਲ ਰਸ। ਤੇ ਰਸ ਕਸ ਜਿਹੜੇ ਹੋਰ ਕੋਈ ਸ਼ਰਾਬਾਂ ਕਬਾਬਾਂ ਹੋਰ ਇਸ ਤਰ੍ਹਾਂ ਦੀਆਂ ਖਾਣੀਆਂ ਪੀਣਾ ਸਾਰੀਆਂ ਜਾਂ ਹੋਰ ਸਭ, ਸਨ ਦੇ ਹੀ ਸਭ ਖਾਮ, ਸਭ ਇਹ ਕਾਮ ਕੱਚੇ ਕੁੜੱਤਣ ਵਾਲੇ ਔਰ ਫਲ ਪੱਕਾ ਜਿਵੇਂ ਉਹਨੂੰ ਭਗਵਾਨ ਨੀ ਹੁੰਦਾ, ਭਗਵਾਨ ਨੀ ਨਹੀਂ ਸਫਲੇ ਨਹੀਂ ਹੈ।
ਪ੍ਰਭ ਸਵਾਮੀ ਕੰਤ ਬਿਹੂਣੀਆ ਮੀਤ ਸੱਜਣ ਸਭ ਜਾਮ,
ਇਸ ਕਰਕੇ ਪ੍ਰਭੂ ਹੈ ਸਵਾਮੀ ਉਹਨੂੰ ਅਸੀਂ ਕਹਿੰਦੇ ਹਾਂ, ਹੋਰ ਨਾ ਇਹ ਸਮਝ ਲਿਓ ਇਹਦਾ ਕੱਚੇ ਪੱਚੇ ਹੈ। ਜੇ ਗੁਰਮਤ ਦੇ ਅਨੁਸਾਰ ਰਹਿਣਗੇ ਪਤੀ ਸਤੀ ਤਾਂ ਸਫਲੇ ਨੇ, ਨਹੀਂ ਤਾਂ ਆਪਣੇ ਲਈ ਚਲੋ ਜਿਵੇਂ ਹੈਗਾ।
ਪ੍ਰਭ ਸਵਾਮੀ ਕੰਤ ਬਿਹੂਣੀਆ ਮੀਤ ਸੱਜਣ ਸਭ ਜਾਮ,
ਇਹ ਜਿਹੜਾ ਸੱਜਣ ਬਣਿਆ ਵੀ ਇਹ ਸਹਾਇਤਾ ਕਰੂਗਾ, ਪਤੀ ਕਰੂਗਾ, ਉਹ ਪਤਨੀ ਕਰੂਗੀ, ਉਹ ਤਾਂ ਜਦੋਂ ਮਰ ਜਾਂਦਾ ਤੇ ਉਹ ਕਹਿੰਦੇ ਛੇਤੀ ਕੱਢੋ ਘਰ ਕੀ ਨਾਲ, ਬਹੁਤ ਉਹ ਪ੍ਰੇਤ ਪ੍ਰੇਤ ਕਹਿੰਦੇ ਹੱਥ ਨਾ ਲਾਓ, ਹੱਥ ਲਾ ਕੇ ਆ ਕੇ ਨਿਸ਼ਾਨ ਕਰੋ, ਉਹ ਜੋਤ ਦੇ ਨਾਲ ਹੀ ਹੈ ਨਾ ਸਭ ਵਾਹਿਗੁਰੂ ਪਰਮੇਸ਼ਰ ਦੀ। ਪਰ ਉਹ ਮੈਲੀ ਹੋਈ ਹਮੇ ਕਰਕੇ ਹਮੇ ਦੂਰ ਹੋਏ ਮੀਤ ਸੱਜਣ ਸਭ ਜਾਮ, ਇਸ ਕਿਸੇ ਨੇ ਨੀ ਸਹਾਇਤਾ ਕਰਨੀ। ਅੰਤ ਦੇ ਸਮੇਂ ਇੱਥੇ ਜਵਾਬ ਦੇ ਜਾਂਦੇ ਆਪਣੇ ਮਤਲਬ ਨੂੰ ਨੇੜੇ ਆਉਂਦੇ ਨੇ, ਉਹ ਸਭ ਇਹ ਚਲੇ ਜਾਣ ਵਾਲੇ ਹੈ ਦੁਨੀਆਂ ਤੋਂ। ਚਲੋ
ਪ੍ਰਭ ਸਵਾਮੀ ਕੰਤ ਬਿਹੂਣੀਆ ਮੀਤ ਸੱਜਣ ਸਭ ਜਾਮ,
ਇਹ ਸਭ ਇਹ ਜਾਮ ਨਾ ਹੁੰਦਾ ਜੰਮਣ ਮਰਨ ਵਾਲੇ ਜਾਂ ਚਲੇ ਜਾਣ ਵਾਲੇ, ਕੋਈ ਸਾਥ ਨੀ ਦੇਣ ਵਾਲੇ।
ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ,
ਇਸ ਕਰਕੇ ਉਹ ਬੇਨਤੀਆਂ ਕਰੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਨਾਮ ਦੇ ਨਾਲ ਗੁਰਤਾ ਗੱਡੀ ਤੇ ਸਥਿਤ ਹੋਏ ਫਰਮਾਉਂਦੇ ਹਨ ਨਾਨਕ ਕੀ ਬੇਨੰਤੀ, ਇਉਂ ਕਰੋ ਕਿ ਮਹਾਰਾਜ ਮੇਰੀਆਂ ਬੇਨਤੀਆਂ ਆਪਣੇ ਚਰਨਾਂ ਵਿੱਚ ਕਰ ਕਿਰਪਾ ਦੀ ਜੈ ਨਾਮ, ਆਪ ਕਿਰਪਾ ਕਰੋ, ਤੁਹਾਡਾ ਹੀ ਨਾਮ ਹੈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ, ਜਿਸ ਨੂੰ ਦੇਸ਼ ਹਰ ਤਨ ਲੱਦ ਚਲਾਈ, ਇਸ ਹਰ ਧਨੇ ਕਾ ਟੋਟਾ ਕਦੇ ਨਾ ਆਵੀ, ਜਨ ਨਾਨਕ ਕਾ ਗੁਰਸਿਵ ਜੀ ਪਾਈ, ਵਾਹਿਗੁਰੂ ਦਾ ਨਾਮ ਹੈ ਉਹ ਦੇਣ ਵਾਲਾ ਹੈ, ਕਰ ਕਿਰਪਾ ਦੂਜੇ ਨਾਮ, ਇਸ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਕਰੋ। ਇਹ ਨੀ ਵੀ ਉਹ ਰਾਮ ਰਾਮ ਕਰਿਆ ਕਰ ਜਾਏ, ਇਹ ਨਾਮ ਨਹੀਂ ਦੇਣਾ, ਉਹਦੇ ਕਹਿੰਦੇ ਰਾਮ 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 ਜਾਂ ਹਰੇ 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 ਜਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਕਰੀ ਚਲੋ। ਉਹਦੇ ਵਿੱਚ ਫਿਰ ਇਹ ਤਾਂ ਹੈਗਾ ਆਪਣੇ ਅੱਖਰਾਂ ਤੋਂ ਜਾਂ ਧੁਨੀ ਰੂਪ ਦੇ ਵਿੱਚ ਇੱਕ ਆਪਣੇ ਫਿਰ ਸਵਾਸਾਂ ਦੀ ਗੱਲ ਹੈ, ਕਿਉਂ ਸਵਾਸਾਂ ਦਾ ਸੰਬੰਧ ਹੈ ਗਲੇ ਨਾਲ ਵੀ, ਆਪਣੇ ਉਦਾਨ ਵਾਯੂ ਜਿਹੜੀ ਹੈ, ਫਿਰ ਹਿਰਦੇ ਦਿਲ ਅਤੇ ਫੇਫੜਿਆਂ ਦੇ ਵਿੱਚ ਪ੍ਰਾਣ ਹੈ, ਇਹ ਸਾਰੀਆਂ ਵਾਯੂਆਂ ਦੇ ਨਾਮ ਨੇ। ਜਦੋਂ ਇਹਨਾਂ ਦੇ ਨਾਲ ਮਿਲ ਕੇ ਕੋਈ ਵੀ ਜਾਵੇ ਫਿਰ ਰਸ ਨਾ ਬਣੇ, ਚਲੀ ਚਲੋ ਫਿਰ ਨਹੀਂ ਸਮਝ ਲਓ ਹਾਲੇ ਫਿਰ ਉਹਨਾਂ ਚੀਜ਼ ਹਾਂ ਉਹ ਵੀ ਮਹਾਰਾਜ ਮਨ ਵੀ ਟਿਕਦਾ ਤੇ ਰਸ ਵੀ ਬਖਸ਼ੋ, ਬੇਨਤੀਆਂ ਕਰ ਲਈ ਆਪਣਾ ਜਿੰਨਾ ਕੁ ਵਾਹਿਗੁਰੂ ਕਹਿੰਦਾ ਤੂੰ ਜੋਰ ਲਾ ਤਾਂ ਸਹੀ, ਜੋਰ ਜਿੰਨਾ ਕੁ ਤੈਨੂੰ ਅਧਿਕਾਰ ਦਿੱਤਾ, ਜਪ ਤਾਂ ਸਹੀ ਉਦਮ ਤਾਂ ਕਰ, ਉਹ ਕਰਨਾ ਫਿਰ ਉਹ ਟੋਲੀ ਲੈਣੀ ਕਿ ਮਹਾਰਾਜ ਤੁਹਾਡਾ ਹੀ ਆਸਰਾ ਸਭ ਚੀਜ਼ ਕਰ ਕਿਰਪਾ ਦੀਜੈ
ਕਰ ਕਿਰਪਾ ਦੀਜੈ ਹਰ ਨਾਮ।
ਅੱਛਾ ਉਹ ਨਾਮ ਜਿਹੜਾ ਵਾਹਿਗੁਰੂ ਦੇ ਨਾਲ ਜਿਵੇਂ ਆਪਣਾ ਨਾਮ ਸਰੀਰ ਦਾ ਆਪਣੇ ਥਾਂ ਰਹਿੰਦਾ ਵਾਹਿਗੁਰੂ ਦੇ ਨਾਲ ਰਹਿੰਦਾ ਨਾਲੇ ਉਹਦਾ ਗਿਆਨ ਕਰ ਦਿੰਦਾ ਨਾਲੇ ਉਹਦੇ ਚ ਲੀਨ ਕਰ ਦਿੰਦਾ ਇਹ ਵਾਹਿਗੁਰੂ ਦੇ ਨਾਮ ਦਾ ਤੇ ਜਿੱਡਾ ਵੱਡਾ ਵਾਹਿਗੁਰੂ ਦਾ ਵੱਡਾ ਨਾਂ ਹੈ ਉਹਦਾ ਸਾਰੇ ਥਾਂ ਦੇ ਵਿੱਚ ਹੈ ਸਾਰੇ ਦਾ ਹੀ ਬੋਧ ਕਰਾ ਦਿੰਦਾ ਪਰ ਜਿੰਨੀ ਸਾਡੀ ਬੁੱਧੀ ਕੰਮ ਕਰਨੀ ਉਨੀ ਕੁ ਆਉਣੀ ਹੈ ਸਾਰੇ ਦਾ ਅੰਤ ਤਾਂ ਲੈ ਨਹੀਂ ਸਕਦੇ ਤਾਰੇ ਰਾਤ ਨੂੰ ਦੇਖੋ ਸਾਫ ਹੋ ਗਏ ਆਕਾਸ਼ ਜਿਨ੍ਹਾਂ ਦੀ ਨਿਗਾਹ ਚੰਗੀ ਹੈ ਉਹ ਦੇਖੋ ਕਿੰਨੇ ਬਰੀਕ ਤੋਂ ਬਰੀਕ ਅੱਗੇ ਤੋਂ ਵੀ ਪਤਾ ਲੱਗਦਾ ਕੋਈ ਉਹ ਵਾਹਿਗੁਰੂ ਦੀ ਕੁਦਰਤ ਦਾ ਹੀ ਨਹੀਂ ਪਤਾ ਲੱਗਦਾ ਤੇ ਦੂਸਰੇ ਦਾ ਕੀ ਕਰਨਾ ਕਰ ਕਿਰਪਾ ਦੀਜਾ ਨਾਮ ਇਸ ਤਰ੍ਹਾਂ ਫਿਰ ਉਹ ਉੱਥੇ ਪਜਾ ਦੇਵੇ ਅੱਗੇ ਤੋਂ ਅੱਗੇ ਫਿਰ ਉਹਦੀਆਂ ਨਾਮ ਦੀਆਂ ਵੀ ਹੈਗੀਆਂ ਵਿਵਸਥਾ ਨੇ ਸਾਰੀਆਂ ਗੁਰਮੁਖ ਰੋਮ ਰੋਮ ਸਭ ਪਦਾਰਥ ਸਾਰੇ ਉਹ ਚਾਹੁੰਦੇ ਨੇ ਇਸੇ ਸਰਗੁਣੀ ਅਵਸਥਾ ਜੇ ਭਾਈ ਕਨੱਈਆ ਜੀ ਦੀ ਸੀ ਉਹਨੂੰ ਸਾਰੇ ਹੀ ਦਿਸਦੇ ਸੀ ਗੁਰੂ ਮਹਾਰਾਜ ਜੀ ਹੈ ਕਰ ਕਿਰਪਾ ਦੀਜਾ ਨਾਮ ਚਲੀਏ ਜੀ
ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ
ਹਰ
ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ
ਹਰ ਮੇਲੋ
ਸਵਾਮੀ ਸੰਗ ਪ੍ਰਭ
ਹਾਂ ਮਹਾਰਾਜ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ ਹੈ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਹੈ ਵੀ ਉਹਦੇ ਨਾਲ ਮਿਲ ਲੋ ਜਿਸ ਦਾ ਅਚਲ ਘਰ ਹੈ ਅਚਲ ਮੂਰਤ ਅਨਪੋ ਪ੍ਰਕਾਸ਼ ਰੂਪ ਹੈ ਅਬਚਲ ਨਗਰ ਗੋਬਿੰਦ ਗੁਰੂ ਕਾ ਚਲੀਏ ਜੀ
ਚੇਤ ਗੋਬਿੰਦ ਅਰਾਧੀ ਹੋਵਾ ਆਨੰਦ ਗਣਾ
ਇਹ ਤਾਂ ਹੈ ਜੀ ਮੰਗਲ ਅਖੀਰ ਤੇ ਹੁੰਦਾ ਸਤੋਤਰ ਉਹਦੇ ਕਾਰਨ ਕਰਨ ਦੇ ਵੀ ਕੀ ਹੈ ਵਿਘਨਾਂ ਦਾ ਨਾਸ਼ ਹੋਵੇ ਮਨ ਟਿਕੇ ਹੋਰ ਰੁਕਾਵਟਾਂ ਨਾ ਪੈਣ ਤੇ ਜਾਂ ਨਾਸਤਿਕ ਭਾਵ ਦੀ ਨਿਵਿਰਤੀ ਵਾਸਤੇ ਮੰਗਲ ਨਾ ਕੀਤਾ ਹੋਵੇ ਤਾਂ ਨਾਸਤਿਕ ਹੋਊਗਾ ਇਹਨੇ ਕੀ ਪੜ੍ਹ ਕੇ ਲੈਣਾ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਕਣਾ ਚੇਤ ਦੇ ਮਹੀਨੇ ਦੇ ਵਿੱਚ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਵੀ ਤੁਸੀਂ ਵਾਹਿਗੁਰੂ ਪਰਮੇਸ਼ਵਰ ਦਾ ਆਰਾਧਨ ਕਰੋ ਚਿੰਤਨ ਕਰੋ ਇਹ ਮਨ ਹਰਜੀ ਤਹਿਤ ਇੱਕ ਮਨ ਇੱਕ ਚਿੱਤ ਪਾਏ ਮਨ ਦੇ ਹੋਰ ਫੁਰਨੇ ਨਾ ਹੋਣ ਇੱਕ ਚਿੱਤ ਹੋਵੇ ਚਿੱਤ ਚ ਹੋਰ ਚਿੰਤਾ ਚਿਤੜੀਆਂ ਨਾ ਹੋਣ ਤੇ ਨਾਲ ਹੋਵੇ ਪ੍ਰੇਮ ਗੁਰਮੁਖ ਹੋ ਕਹਿੰਦਾ ਵੀ ਤੁਸੀਂ ਅਖੇ ਜੀ ਮਨ ਨਹੀਂ ਟਿਕਦਾ ਪਹਿਲਾਂ ਅਖੇ ਗੁਰੂ ਮੰਤਰ ਤੁਸੀਂ ਜਾਂ ਅਖੇ ਗੁਰੂ ਮਹਾਰਾਜ ਦੇ ਕਹਿੰਦੇ ਅਨੁਭਵ ਦੇ ਵਿੱਚ ਪੁੱਛਦੇ ਹਾਂ ਵੀ ਕੀ ਗੁਰੂ ਮਹਾਰਾਜ ਕਹਿੰਦੇ ਨੇ ਇਹ ਭਾਵਾਂ ਤੁਸੀਂ 27 108 ਬਣ ਕੇ ਹੁੰਦੇ ਭਾਵਾਂ 27 ਵਾਰ ਤੁਸੀਂ ਮੂਲ ਮੰਤਰ ਕਰੋ ਪਰ ਤੁਸੀਂ ਦੇਖੋ ਵੀ ਮੇਰਾ ਮਨ ਕਿਤੇ ਬਾਹਰ ਤਾਂ ਨਹੀਂ ਗਿਆ ਇੱਕ ਵਾਰੀ ਕਹਿਣ ਚੋਂ ਜੇ ਨਹੀਂ ਗਿਆ ਤੇ ਉਨੀ ਵਾਰੀ ਫੇਕੋ ਕਿਉਂ ਵੀ ਬਹੁਤਾ ਨਹੀਂ ਗਿਆ ਹੱਥ ਨਾਲ ਕਹਿਣ ਦੇ ਨਹੀਂ ਤੇ ਜੇ ਗੁਰੂ ਮਹਾਰਾਜ ਨੇ ਕਿਰਪਾ ਕਰ ਦਿੱਤੀ ਤੇ ਉਹਦਾ ਫਿਰ ਅੰਤ ਪਾਰਾ ਵਾਰ ਹੀ ਨਹੀਂ ਆਉਂਦਾ ਨਾਲੇ ਮਨ ਟਕਿਆ ਰਹਿੰਦਾ ਨਾਲੇ ਉਸ ਆਨੰਦ ਚ ਕਰੀ ਜਾਂਦਾ ਚੇਤ ਗੋਬਿੰਦ ਅਰਾਧਿਏ ਗੋ ਇੰਦਰੀਆਂ ਦਾ ਜੋ ਪ੍ਰਕਾਸ਼ ਸਾਕਸ਼ੀ ਚੇਤਾ ਕੇਵਲ ਨਿਰਗੁਣ ਅਸ਼ ਐਸਾ ਹੈ ਜਾਂ ਗੋ ਬਾਣੀ ਕਰਕੇ ਜਾਣੇ ਯੋਗ ਹੈ ਚੇਤ ਗੋਬਿੰਦ ਅਰਾਧਿਆ ਹੋਵੇ ਆਨੰਦ ਘਣਾ ਅਸੀਂ ਕਹਿੰਦੇ ਵੀ ਬਹੁਤ ਇੱਕ ਰਸ ਕਦੇ ਉਹ ਆਨੰਦ ਹੋਵੇ ਹੀ ਨਾ ਜੈਸੇ ਸਾਰੇ ਸੁਣ ਦਾ ਵੀ ਆਨੰਦ ਹੈਗਾ ਰਸਾਂ ਦਾ ਵੀ ਆਨੰਦ ਹੈਗਾ ਹੈ ਸਪਰਸ਼ ਦਾ ਵੀ ਆਨੰਦ ਹੈਗਾ ਹੈ ਪਰ ਸਪਰਸ਼ ਦਾ ਆਨੰਦ ਜਿਹੜਾ ਹੈ ਉਹ ਵਾਹਿਗੁਰੂ ਵੀ ਉਹ ਬਹੁਤਾ ਚਿਰ ਨਹੀਂ ਰਹਿੰਦਾ ਖਾਣ ਪੀਣ ਦਾ ਵੀ ਉਹ ਆਨੰਦ ਨਹੀਂ ਰਹਿੰਦਾ ਤੇ ਫਿਰ ਚ ਦੁੱਖ ਰੂਪ ਵੀ ਹੋ ਜਾਂਦੇ ਹੈ ਇਸ ਕਰਕੇ ਇੱਕ ਰਸ ਕਣਾ ਤੇ ਦੁੱਖ ਤੋਂ ਰਹਿਤ ਆਨੰਦ ਸਰੂਪ ਆਪ ਹੈ ਉਹ ਮਹਾਰਾਜ ਪ੍ਰਾਪਤ ਹੋਵੇ ਸਾਨੂੰ
ਸੱਤ ਜਨਾ ਮਿਲ ਪਾਈਐ ਰਸਨਾ ਨਾਮ ਬਣਾ
ਇਹ ਮਿਲਦਾ ਕਿਵੇਂ ਆਨੰਦ ਜਾਂ ਪ੍ਰਾਪਤ ਕਿੰਨੇ ਸੰਤ ਜਨਾ ਮਿਲ ਪਾਈਐ ਜਿਨ੍ਹਾਂ ਦੇ ਵਿਕਾਰ ਨਾਸ਼ ਹੋਏ ਹੈ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਗੁਰੂ ਕੇ ਸ਼ਬਦਾਂ ਨੂੰ ਕਮਾ ਕੇ ਪੰਜੇ ਵਿਕਾਰਾਂ ਨੂੰ ਜਿੱਤ ਲਿਆ ਤਿੰਨ ਸੰਤਨ ਕੋ ਬੰਦਨਾ ਸਿਰ ਚੰਨਨ ਪਰਦਾ ਸੰਤ ਜਿਨ੍ਹਾਂ ਮਿਲ ਪਾਈਏ ਐਸੇ ਗੁਰਮੁਖਾਂ ਦੀ ਸਤਸੰਗਤ ਦੇ ਵਿੱਚ ਮਿਲ ਕਰਕੇ ਜਿਨ੍ਹਾਂ ਨੂੰ ਸ਼ਵਾਸ ਵਾਸ ਤੇ ਮਨ ਵੀ ਉੱਥੇ ਟਿਕਿਆ ਰਹਿੰਦਾ ਆਨੰਦ ਸਰੂਪ ਦੀ ਸਾਖਿਆਤਾ ਹੈ ਉਹਨਾਂ ਨਾਲ ਮਿਲ ਕੇ ਪਾਈਦਾ, ਹੋਰ ਕਿਤੇ ਖੋਟੇ ਪੁਰਸ਼ਾਂ ਨਾਲ ਮਿਲ ਕੇ ਥੋੜਾ ਪਾਉਣਾ। ਸੰਤ ਜਨਾ ਮਿਲ ਪਾਈਏ,
ਰਸਨਾ ਨਾਮ ਬਣਾ।
ਉਹ ਸੰਤ ਕੀ ਦੱਸਦੇ ਨੇ ਜੀ, ਮਹਾਰਾਜ ਤੁਸੀਂ ਗੁਰੂ ਸਰੂਪ ਹੋ, ਤੁਸੀਂ ਹਮੇਸ਼ਾ ਉਪਦੇਸ਼ ਦਿਓ, ਆਪ ਸਾਰਿਆਂ ਨੂੰ ਸੰਤ ਬਣਾਉਣ ਵਾਲੇ ਹੋ, ਤੇ ਰਸਨਾ ਨਾਮ ਬਣਾ। ਉਹ ਸੰਤ ਕਹਿੰਦੇ, ਗੁਰੂ ਮਹਾਰਾਜ ਜੀ ਕਹਿੰਦੇ ਵੀ ਰਸਨਾ ਜਾਂ ਪੰਜ ਪਿਆਰੇ ਰਸਨਾ ਤੋਂ ਜਪਣਾ ਸ਼ੁਰੂ ਕਰ ਦਿਓ। ਕਹਿੰਦੇ ਜਪਿਆ ਨਹੀਂ ਜਾਂਦਾ, ਰਸਨਾ ਨਾਮ ਬਣਾ, ਉੱਥੋਂ ਉਚਾਰਨ ਸ਼ੁਰੂ ਕਰਦੇ। ਰਸਨਾ ਜਪਦੀ ਤੁਹੀ ਤੁਹੀ ਮਾਤ ਗਰਭ ਤੁਮਹੀ ਪ੍ਰਤਪਾਲ ਮ੍ਰਿਤ ਮੰਡਲੀ ਤੁਹੀ। ਚਲੀਏ,
ਜਿਨ ਪਾਇਆ ਪ੍ਰਭ ਆਪਣਾ।
ਉਹਦੇ ਵਿੱਚ ਸੂਤਰ ਰੂਪ ਦੇ ਵਿੱਚ ਹੋਰ ਤਾਂ ਦੱਸਿਆ ਵੀ ਰਸਨਾ ਤੋਂ ਬੋਲੋ, ਕੰਨਾਂ ਨਾਲ ਸੁਣੋ। ਸੁਣਨ ਵਾਲਾ ਅੰਦਰ ਮਨ ਹੈ, ਉਹਨੂੰ ਨਾ ਭਜਣ ਦੇਣ। ਰਸਨਾ ਨਾਮ ਪੁਣਾ ਕੇ
ਜਿਨ ਪਾਇਆ ਪ੍ਰਭ ਆਪਣਾ।
ਇਸ ਤਰ੍ਹਾਂ ਜਿਨ੍ਹਾਂ ਨੇ ਅੱਗੇ ਤੋਂ ਅੱਗੇ ਕਰਦੇ ਆ ਵਾਸਾ ਖੁੱਲਦੇ ਆਪਣੇ ਪ੍ਰਭੂ ਵਾਹਿਗੁਰੂ ਪਰਮੇਸ਼ਰ ਸਮਰੱਥ ਨੂੰ ਪਾ ਲਿਆ,
ਆਏ ਤਿਸੈ ਗਣਾ।
ਉਹਨਾਂ ਦਾ ਆਇਆ ਹੋਇਆ ਇੱਕ ਇਸ ਮਨੁੱਖਾ ਦੇਹ ਦੇ ਵਿੱਚ ਵਾਹਿਗੁਰੂ ਦੀ ਗਿਣਤੀ ਵਿੱਚ ਹੈ, ਪ੍ਰਵਾਨਗੀ ਪ੍ਰਵਾਨਗੀ ਦੀ ਗਿਣਤੀ ਵਿੱਚ ਹੈ ਵੀ ਇਹ ਪ੍ਰਵਾਨ ਹੈ। ਸਫਲ ਤਾਹਮ ਤੋਂ ਗਣੀਏ ਜਿਹੜਾ ਰਸਨਾ ਤੋਂ ਇਸ ਤਰ੍ਹਾਂ ਉਚਾਰਨ ਕਰਦਾ ਕਰਦਾ ਤੇ ਵਾਹਿਗੁਰੂ ਦੇ ਦਰ ਵਿੱਚ ਪ੍ਰਵਾਨ ਹੁੰਦਾ ਹੈ।
ਇੱਕ ਖਿਨ ਤਿਸ ਬਿਨ ਜੀਵਨਾ, ਬਿਰਥਾ ਜਨਮ ਜਣਾ।
ਪੂਰਨ ਵੈਰਾਗ, ਪੂਰਨ ਇੱਛਾ, ਪੂਰਨ ਪ੍ਰੇਮ ਦੀ ਵਿਵਸਥਾ ਹੈ ਇੱਕ ਖਿਨ ਤਿਸ ਬਿਨ ਜੀਵਨਾ। ਇੱਕ ਖਿਨ ਮਾਤਰ ਵੀ ਜਿਹੜਾ ਉਸ ਤੋਂ ਬਿਨਾਂ ਜੀਵਣਾ ਹੈ, ਐਸਾ ਵੈਰਾਗ ਪ੍ਰੇਮ ਹੋਵੇ।
ਬਿਰਥਾ ਜਨਮ ਜਣਾ,
ਸਮਝ ਲਓ ਜਿੰਨਾ ਵੀ ਇਹ ਜਨਮ ਹੈ ਲੈ ਕੇ ਤੇ ਉਹ ਵਿਅਰਥ ਹੀ ਚਲਾ ਗਿਆ, ਜੇ ਕਰਕੇ ਕਿਸ਼ਨ ਦੇ ਵਿੱਚ ਵੀ ਉਹ ਭੁੱਲਦਾ ਹੈ ਵਾਹਿਗੁਰੂ ਪਰਮੇਸ਼ਰ।
ਜਲ ਥਲ ਮਹੀ ਅਲ ਪੂਰਿਆ, ਰਵਿਆ ਵਿੱਚ ਬਣਾ।
ਉਹ ਜੀਵਨ ਨਿਸ਼ਫਲ ਹੀ ਹੈ ਤੇ ਉਹ ਵਾਹਿਗੁਰੂ ਕਹਿੰਦੇ ਰਹਿੰਦਾ ਕਿੱਥੇ ਹੈ, ਇਸ ਨਾਲ ਕਿਸ ਭਾਵਨਾ ਦੇ ਨਾਲ ਜਲਾਂ ਵਿੱਚ ਵੀ, ਛਲਾਂ ਵਿੱਚ ਵੀ, ਜਲ ਥਲ ਮਹੀਅਲ ਧਰਤੀ ਵਿੱਚ ਵੀ, ਆਕਾਸ਼ ਵਿੱਚ ਵੀ, ਰਵਿਆ ਵਿੱਚ ਬਣਾ ਤੇ ਅੱਗੇ ਬਣ ਹੈ, ਜੰਗਲ ਹੈ, ਹੋਰ ਹੈ, ਕੱਖ ਹੈ, ਵਣ ਤਿੰਨ ਪਰਬਤ ਹੈ ਪਾਰ ਬ੍ਰਹਮ, ਇਸ ਤਰ੍ਹਾਂ ਵਣ ਸਰੀਰ ਹੈ ਤੇ ਉਹਨਾਂ ਦੇ ਵਿੱਚ ਕੱਖਾਂ ਵਾਂਗ ਇੰਦਰੀਏ ਹਨ, ਸਾਰਿਆਂ ਦੇ ਵਿੱਚ ਹੀ ਉਹ ਰਵਿਆ ਹੋਇਆ ਹੈ।
ਸੋ ਪ੍ਰਭ ਚੇਤਨ ਆਵਈ, ਕਿਤੜਾ ਦੁੱਖ ਗਣਾ।
ਵੇਖ ਲਓ ਵੀ ਉਹ ਵਾਹਿਗੁਰੂ ਪਰਮੇਸ਼ਰ ਜਦੋਂ ਚੇਤੇ ਨਹੀਂ ਨਾ ਆਉਂਦਾ ਤੇ ਚੇਤੇ ਨਹੀਂ ਆਉਂਦਾ ਤੇ ਫੇਰ ਅੱਗੇ ਇਹ ਸੰਸਾਰਿਕ ਚੀਜ਼ਾਂ ਵਿੱਚ ਅਸੀਂ ਲੱਗ ਜਾਂਦੇ ਹਾਂ, ਭੁੱਲਦੇ ਭੁੱਲਦੇ ਬਹੁਤ ਦੂਰ ਹੋ ਜਾਂਦੇ ਹਾਂ ਤੇ ਫੇਰ ਭਾਈ ਦੁੱਖ ਆਉਂਦੇ ਨੇ, ਦੁੱਖ ਆਉਂਦੇ ਹੈ ਤੇ ਕਿਸੇ ਦਵਾਈਆਂ ਨੇ ਨਹੀਂ ਹਟਦੇ, ਹੋਰ ਫੇਰ ਕਹਿੰਦੇ ਵਾਹਿਗੁਰੂ ਦੀ ਸ਼ਰਨ ਲਓ। ਉਹ ਦੁੱਖ ਗਿਣੇ ਨਹੀਂ ਜਾਂਦੇ ਫੇਰ, ਇੱਥੇ ਹੀ ਨਹੀਂ ਸਿਰਫ ਮਨੁੱਖਾਂ ਦੇ ਵਿੱਚ ਹੀ ਕਰਮ ਕੀਤੇ, ਅੱਗੇ 84 ਲੱਖ ਜੂਨਾਂ ਦੇ ਵਿੱਚ ਪੈਂਦਾ ਹੈ, 18 ਨਰਕ ਮੰਨੇ ਹੋਏ ਨੇ ਉਹਨਾਂ ਦੇ ਵਿੱਚ ਪੈਂਦਾ ਹੈ। ਐਸੇ ਹੀ ਜਿਹੜਾ ਹਰ ਵੇਲੇ ਰੋਗੀ ਰਹਿੰਦਾ ਹੈ ਜਾਂ ਕੁਛ ਰੋਗ ਉਹਦਾ ਹਟਦਾ ਨਹੀਂ ਹੈ, ਉਹ ਨਰਕ ਹੀ ਹੈ।
ਸੋ ਪ੍ਰਭ ਚੇਤਨ ਆਵਈ, ਕਿਤੜਾ ਦੁੱਖ ਗਣਾ।
ਕਿੰਨਾ ਕੁ ਦੁੱਖ, ਉਹ ਗਿਣਤੀ ਹਿਸਾਬ ਕਰੀਏ ਬਹੁਤ ਬੇਨਤੀ ਹੈ।
ਜਿੰਨੀ ਰਾਵਿਆ ਸੋ ਪ੍ਰਭੂ, ਤਿੰਨਾ ਭਾਗ ਮਣਾ।
ਜਿਨ੍ਹਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦਾ ਬੜੇ ਪ੍ਰੇਮ ਦੇ ਨਾਲ, ਪ੍ਰੇਮ ਦੇ ਵਿੱਚ ਰਚ ਕੇ ਰੋਣਾ ਹੁੰਦਾ ਹੈ, ਜਿਸ ਤਰ੍ਹਾਂ ਕੋਈ ਚੀਜ਼ ਹੈ ਆਟਾ ਗੁੰਡੇ ਉਹਦੇ ਪਾਣੀ ਪਾ ਦੇ ਵਿੱਚ ਹੀ ਮਿਲ ਜਾਂਦਾ ਤੇ ਜਾਂ ਕੱਪੜਾ ਉਹਦਾ ਰੰਗ ਹੈ ਜਿਹੜਾ ਨਾ ਉਹ ਤਨ ਤਨ ਦੇ ਵਿੱਚ ਰੰਗ ਹੈ। ਜਿਨੀ ਰਾਵਿਆ ਸੋ ਪ੍ਰਭੂ,
ਤਿੰਨਾ ਭਾਗ ਮਣਾ।
ਉਹਨਾਂ ਨੇ ਪਾਈ ਮਣਾ ਮੂੰਹ ਭਾਗ ਨੇ, ਬੇਅੰਤ ਬੇਅੰਤ ਹੀ ਵੱਡੇ ਉਹਨਾਂ ਦੇ ਉੱਤਮ ਭਾਗ ਨੇ, ਭਾਗ ਕੀ ਕਰਮ ਉਹਨਾਂ ਦੇ ਅੱਛੇ ਬਣ ਗਏ ਹੈ ਸਾਰਿਆਂ ਦੇ ਨਾਲੋਂ। ਅੱਛੇ ਕਰਮਾਂ ਕਰਕੇ ਕੀ ਹੁੰਦਾ, ਸੁੱਖ ਹੁੰਦਾ, ਆਨੰਦ ਹੁੰਦਾ ਹੈ, ਉਹ ਵਾਹਿਗੁਰੂ ਦਾ ਚਿੰਤਨ ਧਰਮ ਜਾਂ ਹੋਰ ਸਾਰੇ ਫਿਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਉਹਨਾਂ ਦੇ
ਤਿੰਨਾ ਭਾਗ ਮਣਾ,
ਉਹਨਾਂ ਦੇ ਮਣਾ ਭਾਗ ਨੇ, ਬਹੁਤ ਅੱਛੇ ਭਾਗ ਹੈ, ਉੱਤਮ ਹੈ।
ਹਰ ਦਰਸ਼ਨ ਕਹੋ ਮਨ ਲੋਚਦਾ, ਨਾਨਕ ਪਿਆਸ ਮਨਾ।
ਹੁਣ ਹੈ ਵੀ ਵਾਹਿਗੁਰੂ ਦੇ ਦਰਸ਼ਨ ਹੋ, ਇੱਕ ਤਾਂ ਨਿਰਗੁਣ ਸਰੂਪ ਸਰੂਪ ਸੱਚੇ ਤੇ ਨੰਨ ਸਰੂਪ ਹੈ, ਦੂਸਰਾ ਹੈ ਆਪਣੀ ਭਾਵਨਾ ਦੇ ਅਨੁਸਾਰ ਜੈਸੇ ਦਸ਼ਮ ਸਰੂਪ ਧਾਰਨ ਕੀਤੇ ਹੈ। ਹੁਣ ਤਾਂ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਵਿੱਚ ਹੀ ਹੈ ਤੇ ਅਸੀਂ ਨਹੀਂ ਜਾਣ ਸਕਦੇ ਵੀ ਇਹ ਕੌਣ ਫਿਰਦਾ, नहीं जान जाई कछु रूप रेख कहां वास्ता को फिरे कौन पीस। इस करके जेडे गुरमुख भावना दे अनुसार है अगे श्लोक समीप स्वरूप सूरज मुक्तियां भी ने उसे भी हैगा सही ने जैसी भावना कोई करता है ते इसी पंक्ति दर्शन को
हर दर्शन को मन लोचदा
वाहिगुरु के दर्शनों मन जेड़ा ना साडा बहुत चाहता है भी दर्शन हो
नानक प्यास मना
वो भावना श्रद्धा ते प्रेम ते निष्ठा ते वैराग ये सारियां दे नाल हो वाहिगुरु प्राप्त होंगे। नानक प्यास मना सतगुरु अर्जुन साहब महाराज जी कहते भाई बेनती करो कि महाराज साढ़े मन दे विच जिमें कोई गर्मी की रुत होवे बहुत तेज लगी होवे ना इस साडे मन दे विच बहुत इच्छा है दर्शन की।
चेत मलाए सो प्रभु तिसका पाए लगा
फिर उपकर्म श्रृंगार रूप युक्ति द्वारा समापत करते ने चेत मलाए सो प्रभु। चेतना है तो चेत लै इस दिन में प्राणी छिन छिनौत बिहार लै फूटे कटनी पानी हर गुण कहे न गावी मूर्ख अभियान ये मन न समझा इन्ह पंक्तियों द्वारा सिक्ख्या द्वारा चेत मिलाए सो प्रभु जिड़ा उसनु मिला देवे ओदे चरनी लगीए निम्रता दे नाल श्रद्धा दे नाल चरनी की लग जाना अपना हुंदा ना मत्था टेकना मन बुद्ध सब कुछ अर्पण करके ओदे अनुसार होके चली ये हुंदे है शब्द वृत्तियों द्वारा इन्होंने अगे तो अगे शक्ति लक्षण अगे ओदे बहुत सारे भेद हैं व्यंजना चमत्कारी वो ये सारे सतगुरु साहब जी के पूरे का किया सब कुछ पूरा सब कुछ गुरबाणी का संपूर्ण है वाहिगुरु परमेश्वर के स्वरूप में प्रगट करने वाली है। काफी समय हो गया है फुलजुग की सीमा करनी आप तो संगतों के ऐसे गुरमुख भी हैं चढ़निया तो चढ़निया वस्त्रा वाले जिथों ये विद्या असं तो दूजा तो सीख के आने उन्होंने अंदरों ही वाहिगुरु परमेश्वर साख्यात रूप होकर वो तत्स्वरूप ही सपूर्ण कराई जाता है। सो भाई ऐसे गुरमुखों के चरणों की टुकड़ी सारे साथ सुन सारे के वाहिगुरु परमेश्वर है वो सो फुल चुक की सेवा करनी सतगुरु साहब जी कृपा करन ते ए अरदास करिए कि महाराज जिहड़ा उपदेश है साडे मनन विच आवे ते साडी धारणा विच आवे ते साडा पंचक गुरु एक ध्यान महाराज साडे दे विच ही ध्यान मन भी ते नेत्र भी होर ना कुछ देखण कन भी होर ना सुन ए ऐसी कृपा करो प्रभु मेरे और नानक विसर न कहूं मेरे। सो समय काफी हो गया है सत्कार योग अपने होर कथावाचक विद्वान पुजे हुए ने आले दुआले कथा भी करते ने कोई दूर या नेड़े है अपने ज्ञानी कपूर सिंह जी है भाई दूसरे भोरा सिंह जी है ज्ञानी हरभजन सिंह जी आए हुए ने भाई हरदीप सिंह जी आए हुए ने सब सारे भाई तंत्र योग ने तो समा बहुत होने करके जो होर टाइम के लिए करिए या हो जो सुनते ही रहते हो तुम इस करके इतने ही समाप्ति करने ते अरदास करने महाराज के चरणा च
हर दर्शन कह मन लोचदा नानक प्यास मना चेत मलाए सो प्रभु तिसका पाए लगा।
वाहिगुरु जी का खालसा वाहिगुरु जी।